दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास याही कुल ते प्रगट होए ताही कुल को नाम पुन द्वादश गुरिंड कौ मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी लड़ीबद्ध श्रवण कर रहे थे। इतिहास दे विच प्रसंग चल रहा सी नानक मत्ते दा। ग्रंथाकार भाई संतोख सिंह जी ने लिखा है अलमस्त नां दा उत्थे सतगुरां दा सिख रहिंदा सी। जिन्हें उस जगह की सेवा करनी आरंभी पर उत्थे दे जिहड़े गोरख दे चेले रहिंदे सन उन्होंने बड़ा विरोध किया। उन्होंने आख्या कि साड़ी जगह सी गोरखनाथ दी जिथे पता नहीं साडे गुरु ने किन्ने वरे तप किया दो तीन दिन जेकर गुरु नानक देव इत्थे टिक गए इन्ना टिकण दे नाल तेरी जगह किवें हो सकती है। सिख ने अपने पक्ष दे विच उन्हां नूं आख्या कि दो रुख ने जिन्हां रुखां तों जाहर करामात सतगुरां दी प्रगट हुंदी है। जिहड़ा रीठियां दा दरख्त है उहदे दो टाणे ने जिहड़े पासे सतगुरु नानक देव सच्चे पातशाह जी बैठे सन उस पासे दे जिहड़े रीठे ने उह मिठे ने ते जिहड़े पासे तुहाडे सिद्ध बैठे सन तुहाडा गुरु भी बैठा सी उस वाले टाणे दे अजे भी फल उस तरह कौड़े लगते हैं। दूसरा सिख अलमस्त ने प्रमाण दिता है कि दूसरा रुख है पिपल का और ये पिपल के उत्ते मानो कि सतगुरु नानक देव सच्चे पातशाह जी के हस्त कमलों के निशान ने हर एक पत्ते के उत्ते निशान है इस करके गुरु नानक की जगह है। ग्रंथाकार भाई संतोख सिंह जी लिखते हैं काफ़ी बखेड़ा वध्या आखिरकार गुस्से दे नाल ओ कहिंदे ने कि असीं इस पिप्पल नूं ही साड़ देंगे ते फिर देखांगे कि तेरा गुरु साडा की बगाड़ लैंदा है। करीब करीब इत्थे कु तक कथा पहुँची सी अज इत्थों ही अगे मैं प्रारंभ करदा। सुन कन पाटे जोगी ब्रिंद उठे तुरत रिसतार बिलंद। ग्रंथाकार भाई संतोख सिंह जी लिखते ने जदों सिख ने ऐसिया गल्लां आखियां ते ओ जोगी जिन्हां ने मानो कि अपने कन्नां नूं पाड़ के कन्नां दे विच मुंदरां पाईयां ने ओ बहुते सारे उठ के खलोते ने और बड़े गुस्से नूं उन्हां ने धारण किया। देखै है तोर गुरु क्या करै इस पीपर को हम पर हरै। कहिंदे ने वेखांगे तेरा गुरु साडा की वगाड़ लैंदा है असीं इस पिप्पल नूं मानो के साड़ देंगे खत्म कर देंगे। यही चिन्ह तू बहुत बतावै या को खोज रहन नहीं पावै। कहिंदे ने कि पिप्पल की बहुत ही ज़्यादा गल करदा है कि गुरु के हत्थां दे इन्हां पत्तियां दे उत्ते निशान ने। कहिंदे ने कि सारे का सारा पिप्पल साड़ देंगे इस करके मानो के कोई भी निशान रह नहीं जाएगा बाकी।
ईंधन यगन लिए सब आए त
ਧਰ ਜੋ ਦਿਸ਼ਮੇ ਕਰ ਸਮੋਦਾਏ। ਬਾਲਣ ਨੂੰ ਇਕੱਠਾ ਕਰਕੇ ਉਸ ਪਿੱਪਲ ਦੇ ਮੁੱਢ ਦੇ ਦੁਆਲੇ ਲਾ ਦਿੱਤਾ ਗਿਆ ਅਤੇ ਫਿਰ ਮੰਨੋ ਕਿ ਸਾਰੇ ਦੇ ਸਾਰੇ ਇਕੱਠੇ ਹੋ ਕੇ ਅੱਗ ਲਾਉਣ ਦਾ ਯਤਨ ਕਰਨ ਲੱਗੇ। ਜਾਰ ਦਇਓ ਪੀ ਪਰ ਮਤ ਮੰਦ, ਤਬ ਬੋਲਿਓ ਅਲਮਸਤ ਬਿਲੰਦ। ਇਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਹਨਾਂ ਸਾਰਿਆਂ ਯੋਗੀਆਂ ਨੇ ਮਿਲ ਕੇ ਉਸ ਪਿੱਪਲ ਦੇ ਰੁੱਖ ਨੂੰ ਬਿਲਕੁਲ ਸਾੜ ਦਿੱਤਾ। ਉਸ ਵੇਲੇ ਫਿਰ ਜਿਹੜਾ ਅਲਮਸਤ ਵੱਡਾ ਫਕੀਰ ਹੈ ਨਾ, ਜੋ ਸਤਿਗੁਰਾਂ ਦਾ ਸਿੱਖ ਹੈ, ਉਹ ਬੋਲਿਆ, ਆ ਗਏ ਸਿੱਧ ਗੋਰਖ ਜੁੱਤ ਹੋਏ, ਲੱਗੇ ਉਡਾਵਣ ਚੱਲ ਦਲ ਸੋਏ। ਜਦੋਂ ਪਿੱਪਲ ਨੂੰ ਸਾੜ ਦਿੱਤਾ, ਉਸ ਵੇਲੇ ਅਲਮਸਤ ਫਕੀਰ ਕਹਿੰਦਾ ਕਿ ਭਾਵੇਂ ਤੁਸੀਂ ਪਿੱਪਲ ਨੂੰ ਸਾੜ ਦਿੱਤਾ, ਪਰ ਇਹ ਪਿੱਪਲ ਖਤਮ ਨਹੀਂ ਹੋ ਸਕੇਗਾ। ਕਹਿੰਦਾ ਕਿ ਪਹਿਲਾਂ ਵੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਉੱਤੇ ਮੰਨੋ ਕਿ ਗੋਰਖ ਵਰਗੇ ਸਿੱਧਾਂ ਨੇ ਉਡਾਉਣਾ ਚਾਹਿਆ ਸੀ ਕਿ ਪਿੱਪਲ ਦੇ ਸਮੇਤ ਸਭ ਕੁਝ ਉਡਾ ਦੀ। ਸ੍ਰੀ ਨਾਨਕ ਨਿਜ ਘਰ ਤੇ ਗਹਿਓ, ਸਿੱਧ ਹਾਰੇ ਇਸ ਥਿਰ ਹੀ ਰਹਿਓ। ਕਹਿੰਦਾ ਕਿ ਤੁਸੀਂ ਪਹਿਲੀ ਵਾਰੀ ਯਤਨ ਨਹੀਂ ਕੀਤਾ, ਪਹਿਲਾਂ ਵੀ ਇੱਕ ਸਮੇਂ ਪਿੱਪਲ ਨੂੰ ਉਡਾਉਣ ਦਾ ਯਤਨ ਹੋਇਆ ਸੀ ਤੁਹਾਡੇ ਸਾਥੀਆਂ ਦੇ ਵੱਲੋਂ, ਪਰ ਕਹਿੰਦਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣਾ ਹੱਥ ਲਾ ਕੇ ਪਿੱਪਲ ਨੂੰ ਰੋਕ ਦਿੱਤਾ ਸੀ, ਉਹ ਇੱਕ ਜਗ੍ਹਾ ਦੇ ਉੱਤੋਂ ਰਤਾ ਵੀ ਨਹੀਂ ਸੀ ਹਿੱਲਿਆ, ਪਰ ਤੁਹਾਡੇ ਸਾਥੀਆਂ ਨੇ ਉਡਾਉਣ ਦਾ ਯਤਨ ਕੀਤਾ ਸੀ। ਆਵ ਪੀ ਸਤ ਗੁਰ ਬਣ ਸਹਾਈ, ਸਕਲ ਥਾਨ ਮੈਂ ਲਿਓਂ ਛੁਟਾਈ। ਕਹਿੰਦਾ ਅਲਮਸਤ ਕਿ ਜੇਕਰ ਉਸ ਵੇਲੇ ਗੁਰੂ ਨੇ ਰੱਖਿਆ ਕੀਤੀ ਤੇ ਹੁਣ ਵੀ ਮੌਕੇ ਦੇ ਮਾਲਕ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੇਰੀ ਜ਼ਰੂਰ ਰੱਖਿਆ ਕਰਨਗੇ। ਮੰਨੋ ਕਿ ਸਾਰੀ ਦੀ ਸਾਰੀ ਜਿਹੜੀ ਜਗ੍ਹਾ ਹੈ ਨਾ, ਇਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੈਂ ਤੁਹਾਡੇ ਤੋਂ ਛੁਡਾ ਲਾਂਗਾ। ਕਰੋ ਅਵਗਿਆ ਤਸ ਫਲ ਪਾਵੋ, ਆਪਣੀ ਉਖਾਰ ਜਰਾਂ ਪਛਤਾਵੋ। ਅਲਮਸਤ ਕਹਿੰਦਾ ਹੈ ਕਿ ਤੁਸੀਂ ਬਹੁਤ ਵੱਡੀ ਅਵਗਿਆ ਕਰ ਰਹੇ ਹੋ, ਔਰ ਜਿਸ ਤਰ੍ਹਾਂ ਦੀ ਵੱਡੀ ਅਵਗਿਆ ਕਰ ਰਹੇ ਹੋ ਉਸੇ ਤਰ੍ਹਾਂ ਦਾ ਤੁਹਾਨੂੰ ਫਲ ਵੀ ਮਾੜਾ ਮਿਲੇਗਾ। ਮੰਨੋ ਕਿ ਤੁਹਾਡੀਆਂ ਜਿਹੜੀਆਂ ਜੜ੍ਹਾਂ ਨੇ ਉਹ ਉੱਖੜ ਜਾਣਗੀਆਂ ਅਤੇ ਫਿਰ ਤੁਸੀਂ ਪਛਤਾਵਾ ਕਰੋਗੇ। ਇਮੀ ਉਤਪਾਤ ਕਰਿਓ ਜੋਗੀਨ, ਰਿਪ ਗਣ ਆਪ ਇਕਾਂਕੀ ਚੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਯੋਗੀਆਂ ਨੇ ਇਸ ਤਰੀਕੇ ਦੇ ਨਾਲ ਮੰਨੋ ਕਿ ਵੱਡਾ ਉਪਦਰਵ ਪੈਦਾ ਕੀਤਾ। ਉਸ ਵੇਲੇ ਅਲਮਸਤ ਸਿੱਖ ਨੇ ਜਾਣਿਆ ਕਿ ਇਹ ਜਿਹੜੇ ਮੇਰੇ ਵੈਰੀ ਨੇ ਇਹ ਤੇ ਬਹੁਤੇ ਸਾਰੇ ਨੇ ਤੇ ਮੈਂ ਇਕੱਲਾ ਹਾਂ। ਲੱਗੇ ਹੋਇਆ ਰਾਧਨ ਤਪ ਕਰ ਬ੍ਰਿੰਦ, ਬੇਨਤੀ ਨਿਤ ਪ੍ਰਤੀ ਕਰਤ ਬਿਲੰਦ। ਅਲਮਸਤ ਨੇ ਫਿਰ ਤਪ ਨੂੰ ਸਾਧਨਾ ਕੀਤਾ ਹੈ, ਭਾਵ ਕਿ ਤਪੱਸਿਆ ਕਰਨੀ ਅਲਮਸਤ ਨੇ ਸ਼ੁਰੂ ਕੀਤੀ ਹੈ ਤੇ ਨਾਲ ਦੀ ਨਾਲ ਫਿਰ ਸਤਿਗੁਰਾਂ ਦੇ ਅੱਗੇ ਨਿਤਾ ਪ੍ਰਤੀ ਦਿਨ ਉਹ ਬੇਨਤੀਆਂ ਕਰਦਾ ਰਹਿੰਦਾ। ਸ੍ਰੀ ਹਰ ਗੋਬਿੰਦ ਬਣੋ ਸਹਾਇਕ, ਰੱਛੋ ਆਪ ਸਿੱਖ ਕੀ ਲਾਇਕ। ਕਿਸ ਤਰ੍ਹਾਂ ਦੀਆਂ ਬੇਨਤੀਆਂ ਕਰਦਾ ਹੈ ਰੋਜ਼ ਪ੍ਰਤੀ ਦਿਨ, ਉਹਦਾ ਕਵੀ ਜੀ ਨੇ ਹਵਾਲਾ ਦਿੱਤਾ ਹੈ। ਕਵੀ ਜੀ ਲਿਖਦੇ ਨੇ ਕਿ ਕਹਿੰਦਾ ਹੈ ਬੇਨਤੀਆਂ ਦੇ ਵਿੱਚ ਕਿ ਇਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੇਰੇ ਸਹਾਇਕ ਬਣੋ, ਕਿਉਂਕਿ ਰੱਛੋ ਆਪ ਸਿੱਖ ਕੀ ਲਾਇਕ, ਸਿੱਖ ਦੀ ਰੱਖਿਆ ਦੇ ਵਾਸਤੇ ਤੁਸੀਂ ਲਾਇਕ ਹੋ। ਸਰਬ ਘਟਣ ਕੋ ਅੰਤਰ ਜਾਮੀ, ਦਾਤਾ ਸਭ ਜੀਵਨ ਕੋ ਸਵਾਮੀ। ਹੇ ਸੱਚੇ ਪਾਤਸ਼ਾਹ ਤੁਸੀਂ ਹਰ ਇੱਕ ਹਿਰਦੇ ਦੀ ਜਾਣਨ ਵਾਲੇ ਹੋ, ਹੇ ਸੱਚੇ ਪਾਤਸ਼ਾਹ ਤੁਸੀਂ ਅੰਤਰਜਾਮੀ ਹੋ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਦਾਤੇ ਹੋ, ਔਰ ਸਾਰੇ ਜੀਵਾਂ ਦੇ ਤੁਸੀਂ ਸਵਾਮੀ ਹੋ, ਮਾਲਕ ਹੋ। ਪਾਰੀ ਪੀਰ ਸਿਮਰਨ ਔਰ ਕਰਤਾ, ਹਿਰਦੈ ਭਰੋ ਸਾਰਾਵਰ ਧਰਤਾ। ਬੇਨਤੀਆਂ ਦੇ ਵਿੱਚ ਅਲਮਸਤ ਕਹਿੰਦਾ ਹੈ ਕਿ ਮੇਰੇ ਤੇ ਸੱਚੇ ਪਾਤਸ਼ਾਹ ਵੱਡੀ ਭੀੜ ਬਣ ਗਈ ਹੈ, ਔਕੜ ਦਾ ਸਮਾਂ ਬਣ ਗਿਆ ਹੈ। ਇਸ ਕਰਕੇ ਮੈਂ ਤੁਹਾਨੂੰ ਹਿਰਦੇ ਤੋਂ ਯਾਦ ਕਰਦਾ ਹਾਂ। ਮੇਰੇ ਹਿਰਦੇ ਦੇ ਵਿੱਚ ਤੁਹਾਡਾ ਬਹੁਤ ਵੱਡਾ ਭਰੋਸਾ ਹੈ, ਵਿਸ਼ਵਾਸ ਹੈ। ਬਹੁ ਮਿਲ ਬਲਕੀ ਨਸ ਜੋਗੀਨ, ਸ੍ਰੀ ਨਾਨਕ ਥਲ ਲੀਨਸ ਛੀਨ। ਕਹਿੰਦਾ ਸੱਚੇ ਪਾਤਸ਼ਾਹ, ਬਹੁਤੇ ਸਾਰੇ ਜੋਗੀਆਂ ਨੇ ਆਪਣੀ ਤਾਕਤ ਦੇ ਜ਼ੋਰ ਦੇ ਨਾਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਮਾਨੋ ਕੇ ਖੋ ਲਈ। ਦੇਸ਼ ਦੂਰ ਰਾਵਰ ਕੋ ਹੈ, ਬਿਨ ਆਏ ਇਹ ਥਾਣ ਨਾ ਰਹੇ। ਬੇਨਤੀਆਂ ਦੇ ਵਿੱਚ ਅਲਮਸਤ ਕਹਿੰਦਾ ਹੈ, ਹੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਤੁਹਾਡੇ ਰਹਿਣ ਦਾ ਜਿਹੜਾ ਦੇਸ਼ ਹੈ ਉਹ ਬੜਾ ਦੂਰ ਹੈ। ਸੱਚੇ ਪਾਤਸ਼ਾਹ, ਜਿੰਨਾ ਚਿਰ ਆਪਣੇ ਇਲਾਕੇ ਤੋਂ ਚੱਲ ਕੇ ਤੁਸੀਂ ਇੱਥੇ ਨਹੀਂ ਪਹੁੰਚਦੇ, ਉਨਾ ਚਿਰ ਤੱਕ ਮੰਨੋ ਕਿ ਇਹ ਜਗ੍ਹਾ ਸਾਡੇ ਕਬਜ਼ੇ ਦੇ ਵਿੱਚ ਆ ਨਹੀਂ ਸਕਦੀ। ਬਿਰਦ ਆਪ ਕੋ ਹੋਵਤਹੀਨ, ਤਰੈ ਦਾਸ ਵਿਸਵਾਸ ਸੋ ਪੀਨ। ਹੇ ਗਰੀਬ ਨਵਾਜ, ਤੁਹਾਡਾ ਜਿਹੜਾ ਧਰਮ ਹੈ ਉਹ ਮੰਨੋ ਕਿ ਹੀਣਾ ਹੋ ਰਿਹਾ, ਉਹ ਛੋਟੇਪਣ ਦੇ ਵਿੱਚ ਜਾ ਰਿਹਾ ਹੈ। ਸੱਚੇ ਪਾਤਸ਼ਾਹ, ਧਰੈ ਦਾਸ ਵਿਸ਼ਵਾਸ ਸੁਪੀਨ, ਮੈਂ ਤੁਹਾਡਾ ਦਾਸ, ਤੁਹਾਡੇ 'ਤੇ ਬਹੁਤ ਵੱਡਾ ਵਿਸ਼ਵਾਸ ਕਰਦਾ ਹਾਂ, ਪਰ ਸੱਚੇ ਪਾਤਸ਼ਾਹ, ਜਿੰਨਾ ਚਿਰ ਇਸ ਗੱਲ ਨੂੰ ਤੁਸੀਂ ਪੂਰਿਆ ਨਹੀਂ ਕਰਦੇ, ਉਨਾ ਚਿਰ ਤੁਹਾਡਾ ਬਿਰਦ ਨਹੀਂ ਨਿਭਦਾ।
ਜਨ ਰੱਖਿਅਕ ਇਹ ਨਾਮ ਤੁਮਾਰਾ, ਬਿਦਤ ਪੁਕਾਰਤ ਹੈ ਜਗ ਸਾਰਾ।
ਜਨਾਂ ਦੀ ਰੱਖਿਆ ਕਰਨੀ, ਸਿੱਖਾਂ ਦੀ ਰੱਖਿਆ ਕਰਨੀ, ਇਹ ਜਿਹੜਾ ਤੁਹਾਡਾ ਨਾਮ ਹੈ ਨਾ, ਸਾਰੀ ਦੁਨੀਆ ਕਹਿੰਦੀ ਹੈ, ਪਰ ਸੱਚੇ ਪਾਤਸ਼ਾਹ, ਜੇਕਰ ਤੁਸੀਂ ਕਿਰਪਾ ਕਰੋਗੇ ਤਾਂ ਹੀ ਤੁਹਾਡਾ ਜਿਹੜਾ ਨਾਮ ਹੈ ਨਾ, ਉਹ ਹਮੇਸ਼ਾ ਦੇ ਵਾਸਤੇ ਸਾਰਥਕ ਹੋਵੇਗਾ।
ਇਤਿਆਦਿਕ ਨਿਤ ਬੇਨਤੀ ਕਰਤਾ, ਖਾਣ ਪਾਣ ਕੋ ਸੰਜਮ ਧਰਤਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਬਹੁਤ ਤਰ੍ਹਾਂ ਦੀਆਂ ਬੇਨਤੀਆਂ ਰੋਜ਼ ਹੀ ਅਲਮਸਤ ਫਕੀਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਰਦਾ ਹੈ। ਖਾਣ ਪਾਣ ਕੋ ਸੰਜਮ ਧਰਤਾ, ਇਸ ਤੋਂ ਇਲਾਵਾ ਖਾਣ ਅਤੇ ਪੀਣ ਦੇ ਵਿੱਚ ਬੜਾ ਸੰਜਮ ਧਾਰਨ ਕਰਦਾ ਹੈ।
ਆਤਪ ਬਰਖਾ ਸੀਤ ਸਹਾਰੇ, ਕਰੇ ਸ਼ਨਾਨ ਕੇ ਗੁਰੂ ਚਿਤਾਰੇ।
ਧੁੱਪ ਨੂੰ ਸਹਾਰਦਾ ਹੈ, ਮੀਂਹ ਨੂੰ ਸਹਾਰਦਾ ਹੈ, ਠੰਡ ਦਾ ਜੇ ਸਮਾਂ ਹੋਵੇ ਉਹਨੂੰ ਵੀ ਸਹਾਰਦਾ ਹੈ, ਪਰ ਇਸ਼ਨਾਨ ਨਹੀਂ ਛੱਡਦਾ। ਇਸ਼ਨਾਨ ਕਰਦਾ ਹੈ ਜਾਂ ਫਿਰ ਗੁਰੂ ਨੂੰ ਯਾਦ ਕਰਦਾ ਹੈ।
ਮਹਾ ਪ੍ਰੇਮ ਤੇ ਹਿਰਦੈ ਬਸਾਏ, ਰਾਤ ਦਿਵਸ ਨਹੀਂ ਧਿਆਨ ਡੁਲਾਏ।
ਵੱਡੇ ਪ੍ਰੇਮ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਅਲਮਸਤ ਨੇ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਹੈ ਅਤੇ ਰਾਤ ਦਿਨ ਮਾਨੋ ਕੇ ਧਿਆਨ ਦੇ ਵਿੱਚ ਜੁੜਿਆ ਰਹਿੰਦਾ ਹੈ। ਆਪਣੇ ਧਿਆਨ ਨੂੰ ਰਤਾ ਵੀ ਡਲਾਉਂਦਾ ਨਹੀਂ, ਇੱਥੋਂ ਤੱਕ ਕਿ ਮਾਨੋ ਉਸਨੇ ਆਪਣੇ ਮਨ ਦੇ ਨਾਲ ਫੈਸਲਾ ਕਰ ਲਿਆ ਹੈ ਕਿ ਜਿੰਨਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਹੀਂ ਆਉਂਦੇ ਉਨਾ ਚਿਰ ਨਹੀਂ ਉੱਠਣਾ, ਇੱਥੋਂ ਨਹੀਂ ਜਾਣਾ। ਜੇਕਰ ਸਤਿਗੁਰੂ ਜੀ ਨਾ ਆਏ ਤਾਂ ਮੈਂ ਆਪਣੇ ਪ੍ਰਾਣ ਦੇ ਦਿਆਂਗਾ, ਪਰ ਇਸ ਜਗ੍ਹਾ ਨੂੰ ਛੱਡ ਕੇ ਜਾਵਾਂਗਾ ਨਹੀਂ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਆਪਣੀ ਕਲਮ ਦੇ ਨਾਲ ਇੰਜ ਬਿਆਨ ਕੀਤਾ।
1684 ਵਿੱਚ ਹੋਇਆ ਏਦਾਂ, ਵੱਡਾ ਸਾਧੂਆਂ ਕਹਿਰ ਗੁਜ਼ਾਰਿਆ ਜੀ, ਨਾਨਕ ਮੱਤੇ ਅਲਮਸਤ ਫਕੀਰ ਰਹਿੰਦਾ, ਉਹਨੂੰ ਜੋਗੀਆਂ ਨੇ ਰਲ ਮਾਰਿਆ ਜੀ। ਚਿੱਟੇ ਪੱਤਿਆਂ ਵਾਲਾ ਜੋ ਪਿੱਪਲ ਹੈ ਸੀ, ਘਰ ਈਰਖਾ ਉਸ ਨੂੰ ਸਾੜਿਆ ਜੀ, ਕਬਜ਼ਾ ਕਰ ਲਿਆ ਸਾਧੂਆਂ ਫਿਰ ਉੱਥੇ ਅਲਮਸਤ ਨੂੰ ਉੱਥੋਂ ਉਠਾਰਿਆ ਜੀ। ਉਹ ਸੀ ਗੁਰੂ ਦੇ ਤਾਂ ਹੀ ਉਡੀਕ ਰਿਹਾ, ਪ੍ਰਣ ਚਿੱਤ ਅੰਦਰ ਉਸ ਧਾਰਿਆ ਜੀ। ਜੇ ਆਏ ਨਾ ਗੁਰੂ ਕਰਤਾਰ ਸਿੰਘਾ, ਪ੍ਰਾਣ ਤਿਆਗ ਦੇਵਾਂਗਾ ਵਿਚਾਰਿਆ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਉਹਨੇ ਪ੍ਰਣ ਧਾਰਨ ਕੀਤਾ ਹੋਇਆ ਸੀ ਕਿ ਜੇ ਸਤਿਗੁਰੂ ਜੀ ਨਾ ਆਏ ਤਾਂ ਫਿਰ ਮੈਂ ਆਪਣੇ ਪ੍ਰਾਣ ਤਿਆਗ ਦਿਆਂਗਾ। ਇਸ ਤੋਂ ਇਲਾਵਾ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਉਸ ਪਿੱਪਲ ਦੇ ਬਾਰੇ ਇੱਕ ਹੋਰ ਵੱਖਰੀ ਗੱਲ ਲਿਖੀ ਹੈ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਚਿੱਟੇ ਪੱਤਿਆਂ ਵਾਲਾ ਜੋ ਪਿੱਪਲ ਹੈ ਸੀ, ਕਰ ਈਰਖਾ ਉਸ ਨੂੰ ਸਾੜਿਆ ਜੀ। ਪਿੱਪਲ ਦੇ ਚਿੱਟੇ ਰੰਗ ਦੇ ਪੱਤੇ ਲਿਖਦੇ ਨੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ। ਮੈਂ ਅਰਜ਼ ਕਰ ਰਿਹਾ ਸੀ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹਮੇਸ਼ਾ ਅਲਮਸਤ ਕਰਦਾ ਰਹਿੰਦਾ।
ਸ੍ਰੀ ਹਰਗੋਬਿੰਦ ਸਭ ਬਿਦ ਜਾਣੀ, ਭਈ ਪ੍ਰੇਮ ਕੀ ਖੈਚ ਮਹਾਨੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮਾਨੋ ਕੇ ਅਲਮਸਤ ਦੀ ਮਨੋਦਸ਼ਾ ਨੂੰ ਜਾਣਿਆ ਤੇ ਪ੍ਰੇਮ ਨੇ ਮਾਨੋ ਕੇ ਬਹੁਤ ਹੀ ਜ਼ਿਆਦਾ ਖਿੱਚ ਪਾਈ।
ਰਹੇ ਉਨਾ ਜਾਏ ਅਦਕ ਅਕੁਲਾਏ, ਕਰੀ ਕਰੀ ਛਿਨ ਛਿਨ ਲਲ ਚਾਏ।
ਹੁਣ ਇਹ ਕਿਵੇਂ ਹੋ ਸਕਦਾ ਸੀ ਕਿ ਪਿਆਰਾ ਸਿੱਖ ਮਾਨੋ ਕੇ ਪ੍ਰੇਮ ਦੀ ਡੋਰ ਦੇ ਨਾਲ ਸਤਿਗੁਰਾਂ ਨੂੰ ਖਿੱਚਦਾ ਤੇ ਸਤਿਗੁਰੂ ਜੀ ਨਾ ਆਉਂਦੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਹੁਣ ਰਹਿਆ ਨਹੀਂ ਜਾਂਦਾ ਸਤਿਗੁਰਾਂ ਤੋਂ ਜਾਏ ਤੋਂ ਬਗੈਰ। ਇਸ ਕਰਕੇ ਬੜੇ ਵਿਆਕਲ ਹੁੰਦੇ ਨੇ, ਘੜੀ ਘੜੀ ਪਲ ਪਲ ਬਹੁਤ ਜ਼ਿਆਦਾ ਲਲਚਾਉਂਦੇ ਨੇ ਕਿ ਜਿੰਨਾ ਛੇਤੀ ਹੋ ਸਕੇ ਮੈਂ ਜਾਵਾਂ।
ਪ੍ਰਿਯ ਸੇਵਕ ਕੋ ਮਿਲੈ ਨਾ ਜਾਵਤ, ਕਹਾਂ ਸ਼ਾਂਤ ਸਤਿਗੁਰ ਕੋ ਪਾਵਤ।
ਕਵੀ ਜੀ ਲਿਖਦੇ ਨੇ ਕਿ ਜਿੰਨਾ ਚਿਰ ਮਾਨੋ ਕਿ ਆਪਣੇ ਪਿਆਰੇ ਸਤਿਗੁਰੂ ਨੂੰ ਕੋਈ ਸੇਵਕ ਮਿਲ ਨਹੀਂ ਲੈਂਦਾ, ਉਨਾ ਚਿਰ ਮਾਨੋ ਕਿ ਉਹਨੂੰ ਕੋਈ ਵੀ ਸ਼ਾਂਤੀ ਮਿਲ ਨਹੀਂ ਸਕਦੀ। ਇਸ ਤੋਂ ਵਿਪਰੀਤ ਜਿੰਨਾ ਚਿਰ ਮਾਨੋ ਕਿ ਸਤਿਗੁਰੂ ਆਪਣੇ ਪਿਆਰੇ ਸਿੱਖ ਨੂੰ ਨਹੀਂ ਮਿਲ ਲੈਂਦਾ, ਉਹਨੂੰ ਵੀ ਸ਼ਾਂਤੀ ਨਹੀਂ ਆਉਂਦੀ। ਜੇਕਰ ਸਤਿਗੁਰੂ ਨੂੰ ਮਿਲਣ ਤੋਂ ਬਗੈਰ ਸਿੱਖ ਨੂੰ ਸ਼ਾਂਤੀ ਨਹੀਂ ਆਉਂਦੀ, ਤੇ ਕਵੀ ਜੀ ਕਹਿੰਦੇ ਨੇ ਉਸੇ ਤਰ੍ਹਾਂ ਗੁਰੂ ਨੂੰ ਵੀ ਉਨਾ ਚਿਰ ਸ਼ਾਂਤੀ ਨਹੀਂ ਆਉਂਦੀ ਜਿੰਨਾ ਚਿਰ ਪਿਆਰੇ ਸਿੱਖ ਨੂੰ ਉਹ ਵੇਖ ਨਹੀਂ ਲੈਂਦਾ।
ਏਕਲ ਬਨ ਨਤੇ ਠਾਂ ਜਾਨੋ, ਨਾਹ ਤਾਂ ਪਲਕ ਬਿਖੈ ਪ੍ਰਸ ਥਾਨੋ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਹੁਣ ਆਪਣੇ ਮਨ ਦੇ ਵਿੱਚ ਵਿਚਾਰਾਂ ਵਿਚਾਰਦੇ ਨੇ ਕਿ ਮੇਰਾ ਇਕੱਲਾ ਜਾਣਾ ਉੱਥੇ ਬਣਦਾ ਨਹੀਂ, ਜੇਕਰ ਮੈਂ ਇਕੱਲੇ ਨੇ ਜਾਣਾ ਹੋਵੇ ਤੇ ਪਲਕ ਦੇ ਵਿੱਚ ਹੀ ਮੈਂ ਉਸ ਪਿਆਰੇ ਸਿੱਖ ਦੇ ਕੋਲ ਜਾ ਪਹੁੰਚਾਂ, ਪਰ ਇਕੱਲਿਆਂ ਨਹੀਂ ਜਾਣਾ।
ਕੁਛ ਸੁਪਟਣ ਤਿੰਨ ਕੋਲੇ ਸਾਥ, ਬਣ ਸਹਾਇਕ ਤੋ ਸ਼ੁਭ ਗਾਥ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਹੈ ਕਿ ਥੋੜੇ ਬਹੁਤੇ ਸ਼ਸਤਰਧਾਰੀ ਯੋਧਿਆਂ ਨੂੰ ਨਾਲ ਲੈ ਕੇ ਮੇਰਾ ਉੱਥੇ ਜਾਣਾ ਬਣਦਾ ਹੈ, ਜੇਕਰ ਯੋਧਿਆਂ ਨੂੰ ਨਾਲ ਲੈ ਕੇ ਜਾਵਾਂਗਾ ਤਾਂ ਹੀ ਮੈਂ ਅਲਮਸਤ ਦੀ ਸਹਾਇਤਾ ਕਰ ਸਕਾਂਗਾ, ਇਹੀ ਗੱਲ ਮੇਰੇ ਵਾਸਤੇ ਚੰਗੀ ਹੋਵੇਗੀ।
ਇਤਿਆਦਕ ਬਹੁ ਹਿਰਦੈ ਵਿਚਾਰ, ਕਿਮ ਸ੍ਰੀ ਨਾਨਕ ਮਤੇ ਸਿਧਾਰ।
ਰੋਜ਼ ਮਾਨੋ ਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਿਚਾਰਾਂ ਸਤਿਗੁਰੂ ਜੀ ਆਪਣੇ ਹਿਰਦੇ ਦੇ ਨਾਲ ਕਰਦੇ ਰਹਿੰਦੇ ਨੇ ਕਿ ਕਿਹੜਾ ਤਰੀਕਾ ਹੋਵੇ ਜਿਸ ਤਰੀਕੇ ਨੂੰ ਅਪਣਾ ਕੇ ਨਾਨਕ ਮਤੇ ਨੂੰ ਛੇਤੀ ਜਾਇਆ ਜਾਵੇ।
ਇੱਕ ਤੋਂ ਖੈਂਚ ਸਾਧਨੇ ਕਰੀ, ਇਹ ਠਾਂ ਮਿਲੇ ਕਾਮਨਾ ਧਰੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ, ਇੱਕ ਪਾਸੇ ਮਾਨੋ ਕੇ ਸਾਧ ਨੇ ਇਸ ਤਰ੍ਹਾਂ ਦੀ ਖਿੱਚ ਕੀਤੀ ਹੈ ਕਿ ਮੈਨੂੰ ਦੀਦਾਰਾ ਹੋਵੇ, ਮੈਨੂੰ ਦਰਸ਼ਨ ਨਸੀਬ ਹੋਵੇ, ਤੇ ਦੂਸਰੇ ਉਹਨੇ ਮਨ ਦੇ ਵਿੱਚ ਇਹ ਕਾਮਨਾ ਧਾਰਨ ਕੀਤੀ ਹੈ ਕਿ ਦਰਸ਼ਨ ਮੈਨੂੰ ਸਤਿਗੁਰੂ ਜੀ ਇੱਥੇ ਆਣ ਕੇ ਦੇਣ। ਇਹ ਜਿਹੜੀ ਗੱਲ ਹੈ ਨਾ, ਥੋੜ੍ਹੀ ਜਿਹੀ ਔਖੀ ਹੈ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਆਪਣੇ ਅਧਿਆਇ ਦੀ ਸਮਾਪਤੀ ਕੀਤੀ ਹੈ, ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਡੱਲੇ ਗ੍ਰਾਮ ਦਮੋਦਰੀ, ਮਾਤ ਪਿਤਾ ਕੇ ਧਾਮ, ਇੱਕ ਪਗਨੀ ਇਸ ਕੀ ਬੜੀ ਆਰਾਮ, ਤਿਸ ਕੋ ਨਾਮ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਡੱਲੇ ਪਿੰਡ ਦੇ ਵਿੱਚ ਦਮੋਦਰੀ ਜੀ ਦੇ ਮਾਤਾ ਪਿਤਾ ਰਹਿੰਦੇ ਸਨ, ਭਾਵ ਕੇ ਪੇਕਿਆਂ ਦਾ ਘਰ ਸੀ ਡੱਲੇ ਪਿੰਡ ਦੇ ਵਿੱਚ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਮੋਦਰੀ ਜੀ ਦੀ ਇੱਕ ਵੱਡੀ ਭੈਣ ਸੀ ਜਿਸ ਦਾ ਨਾਮ ਸੀ ਰਾਮੂ।
ਤਿਸ ਕੋ ਪਤ ਸਿੱਖ ਸਾਈ ਦਾਸ, ਗ੍ਰਾਮ ਡਰੋਲੀ ਵਸੈ ਆਵਾਸ।
ਰਾਮੂ ਦਾ ਜਿਹੜਾ ਪਤੀ ਸੀ ਉਸ ਦਾ ਨਾਮ ਸੀ ਸਾਈ ਦਾਸ, ਡਰੋਲੀ ਨਾਮ ਦੇ ਪਿੰਡ ਦੇ ਵਿੱਚ ਉਹ ਰਿਹਾ ਕਰਦਾ ਸੀ। ਸਤ ਸੰਗਤ ਬਹੁ ਡੱਲੇ ਗ੍ਰਾਮੋ ਮਿਲ ਮਿਲ ਸਿਮਰਤ ਹੈ ਸਤ ਨਾਮੋ। ਡੱਲੇ ਪਿੰਡ ਦੇ ਵਿੱਚ ਬਹੁਤੀ ਸਾਰੀ ਮਾਨੋ ਕੇ ਸਤਿਗੁਰਾਂ ਦੀ ਸੰਗਤ ਵਸਦੀ ਸੀ, ਜਿਹੜੀ ਕਿ ਮਿਲ ਕੇ ਨਾਮ ਦਾ ਜਾਪ ਕਰਦੀ ਸੀ।
ਸਾਈ ਦਾਸ ਬਸਿਓ ਸਸੁਰਾਰੇ ਨਰਗਨ ਹੇਰੇ ਗੁਰਮਤ ਤਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਸ ਗੱਲ ਦਾ ਜ਼ਿਕਰ ਕਰਦੇ ਨੇ ਜਦੋਂ ਅਜੇ ਸਾਈਂ ਦਾਸ ਦਾ ਵਿਆਹ ਨਹੀਂ ਸੀ ਹੋਇਆ ਰਾਮੋ ਨਾਲ। ਕਹਿੰਦੇ ਨੇ ਕਿ ਸਾਈਂ ਦਾਸ ਮੰਨੋ ਕਿ ਡੱਲੇ ਪਿੰਡ ਦੇ ਵਿੱਚ ਰਿਹਾ ਕਰਦਾ ਸੀ ਜਦੋਂ ਉਸ ਦਾ ਸਹੁਰਿਆਂ ਦਾ ਪਿੰਡ ਅਜੇ ਉਹ ਡੱਲਾ ਪਿੰਡ ਨਹੀਂ ਸੀ ਬਣਿਆ। ਨਰਗਨ ਹੇਰੇ ਗੁਰਮਤ ਤਾਰੇ, ਸਾਈਂ ਦਾਸ ਨੇ ਮੰਨੋ ਕਿ ਸਤਿਗੁਰਾਂ ਦੇ ਸਿੱਖਾਂ ਨੂੰ ਵੇਖਿਆ ਤੇ ਗੁਰਮਤ ਨੂੰ ਮਿਲ ਕੇ ਧਾਰਨ ਕੀਤਾ।
ਤਿੰਨ ਕੀ ਸੰਗਤ ਤੇ ਮਨ ਟਰਿਓ ਸ੍ਰੀ ਅਰਜਨ ਕੋ ਸਤਿਗੁਰ ਕਰਿਓ।
ਸਾਈਂ ਦਾਸ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸਤ ਸੰਗਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਆਖਿਰਕਾਰ ਉਹਨੇ ਵੀ ਦੂਸਰਿਆਂ ਦੀ ਤਰ੍ਹਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਸਤਿਗੁਰੂ ਮੰਨ ਲਿਆ।
ਸਿੱਖੀ ਗੁਣ ਸਮੇਤ ਔਰ ਤਾਰੀ ਸ਼ਰਧਾਲੂ ਚਿਤ ਭਗਤ ਉਦਾਰੀ।
ਜਿਹੜੀ ਗੁਣਾਂ ਦੇ ਸਮੇਤ ਸਿੱਖੀ ਹੈ ਉਸ ਨੂੰ ਸਾਈਂ ਦਾਸ ਨੇ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ ਔਰ ਭਗਤੀ ਕਰਨ ਲੱਗਾ ਤੇ ਸਤਿਗੁਰਾਂ ਦਾ ਪੱਕਾ ਸ਼ਰਧਾਲੂ ਬਣ ਗਿਆ।
ਨਿਜ ਨਕੇਤ ਗਮਨਿਓ ਗੁਰ ਭਜੈ ਸਿਮਰਤ ਸਤ ਨਾਮ ਨਿਤ ਜਜੈ।
ਫਿਰ ਆਪਣੇ ਪਿੰਡ ਵਾਪਸ ਡਰੋਲੀ ਦੇ ਵਿੱਚ ਸਾਈਂ ਦਾਸ ਜੀ ਪਹੁੰਚ ਗਏ ਔਰ ਸਤਿਗੁਰਾਂ ਦੇ ਨਾਮ ਦਾ ਜਾਪ ਕਰਨ ਲੱਗੇ।
ਇਮ ਸਿੱਖ ਪਾ ਕੇ ਤੱਕ ਦਿਨ ਪਾਛੇ ਪਾਸਨ ਬੰਦ ਗੁਰੂ ਕੋ ਆਛੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਮੰਨੋ ਕਿ ਗੁਰੂ ਦਾ ਪ੍ਰੇਮੀ ਸਿੱਖ ਸਾਈਂ ਦਾਸ ਬਣ ਗਿਆ ਤੇ ਥੋੜੇ ਹੀ ਦਿਨਾਂ ਦੇ ਪਿੱਛੋਂ ਮੰਨੋ ਕਿ ਸਬੱਬ ਦੇ ਨਾਲ ਗੁਰੂ ਦੇ ਨਾਲ ਸੰਬੰਧ ਜੁੜ ਗਿਆ, ਰਿਸ਼ਤੇਦਾਰੀ ਬਣ ਗਈ।
ਅਤਿ ਆਨੰਦ ਤਿਸ ਕੋ ਮਨ ਹੋਵਾ ਕਈ ਵਾਰ ਗੁਰ ਦਰਸ਼ਨ ਜੋਵਾ।
ਸਾਈਂ ਦਾਸ ਦੇ ਮਨ ਦੇ ਵਿੱਚ ਬਹੁਤ ਵੱਡਾ ਆਨੰਦ ਵੱਜਾ, ਕਈ ਵਾਰੀ ਮੰਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਣ ਕੇ ਉਸਨੇ ਦਰਸ਼ਨ ਕੀਤਾ।
ਪਾਰੋ ਪਰਮ ਸਿੱਖ ਕੁਲ ਜਾਹੀ ਰਾਮੋ ਜਨਮ ਲੀਨ ਤਿਸ ਮਾਹੀ।
ਭਾਈ ਪਾਰੋ ਜੁਲਕਾ ਜੀ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਨਾਮ ਆਉਂਦਾ ਹੈ, ਕਵੀ ਜੀ ਲਿਖਦੇ ਨੇ ਕਿ ਭਾਈ ਪਾਰੋ ਜੁਲਕਾ ਦੀ ਕੁੱਲ ਦੇ ਵਿੱਚ ਮੰਨੋ ਕਿ ਰਾਮੋ ਨੇ ਆਪਣੇ ਜਨਮ ਨੂੰ ਲਿਆ ਸੀ।
ਪਰੰਪਰਾ ਸਿੱਖੀ ਘਰ ਜਾਹੂ ਯਾਂ ਤੇ ਗੁਰਮਤ ਤਾਰੇ ਔਰ ਮਾਹੂ।
ਸਿੱਖੀ ਘਰ ਦੇ ਨਾਲ ਜਿਹੜੀ ਪਰੰਪਰਾ ਹੈ ਸ਼ੁਰੂ ਤੋਂ ਜੁੜੀ ਹੋਈ ਸੀ, ਇਸ ਕਰਕੇ ਮੰਨੋ ਕਿ ਸਹਿਜ ਸੁਭਾਅ ਹੀ ਗੁਰਮਤ ਦੀ ਧਾਰਨੀ ਸੀ ਰਾਮੋ।
ਮਾਤ ਪਿਤਾ ਗੁਰ ਕੇ ਸਿੱਖ ਭਾਰੇ ਕਿਉਂ ਸੰਤਤ ਸਿੱਖੀ ਨਹੀਂ ਧਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਪਿਤਾ ਜੇਕਰ ਗੁਰ ਸਿੱਖੀ ਦੇ ਧਾਰਨੀ ਹੋਣ ਤੇ ਮਾਨੋ ਕਿਉਂ ਸੰਤਾਨ ਅੱਗੋਂ ਸਿੱਖੀ ਨੂੰ ਧਾਰਨ ਨਹੀਂ ਕਰੇਗੀ। ਕਵੀ ਜੀ ਦਾ ਸਾਰੀ ਗੱਲ ਕਹਿਣ ਤੋਂ ਪਾਵੇ ਹੈ ਕਿ ਭਾਵੇਂ ਸਾਈਂ ਦਾਸ ਸਤਿਗੁਰਾਂ ਦੀ ਸੰਗਤ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣਿਆ, ਪਰ ਰਾਮੋ ਔਰ ਰਾਮੋ ਦੀ ਛੋਟੀ ਭੈਣ ਦਮੋਦਰੀ ਇਹ ਮੰਨੋ ਕਿ ਦੋਵੇਂ ਗੁਰੂ ਦੀ ਸਿੱਖੀ ਦੀਆਂ ਧਾਰਨੀ ਸਨ, ਕਿਉਂਕਿ ਸ਼ੁਰੂ ਤੋਂ ਲੈ ਕੇ ਇਹਨਾਂ ਦੇ ਘਰ ਦੇ ਵਿੱਚ ਗੁਰ ਸਿੱਖੀ ਸੀ। ਇਸ ਕਰਕੇ ਦਮੋਦਰੀ ਜੀ ਔਰ ਰਾਮੋ ਦੋਵੇਂ ਮੰਨੋ ਕਿ ਗੁਰਮਤ ਦੀਆਂ ਧਾਰਨੀਆਂ ਸਨ। ਰਾਮੋ ਦਾ ਜਿਹੜਾ ਵਿਆਹ ਸੀ ਉਹ ਸਾਈਂ ਦਾਸ ਦੇ ਨਾਲ ਹੋ ਗਿਆ ਤੇ ਦੂਸਰੇ ਪਾਸੇ ਦਮੋਦਰੀ ਜੀ ਦੀ ਜਿਹੜੀ ਸ਼ਾਦੀ ਹੈ ਨਾ ਉਹ ਸਤਿਗੁਰਾਂ ਦੇ ਨਾਲ ਹੋਈ।
ਰਾਮੋ ਸਿਮਰਤ ਸਤ ਗੁਰ ਨੀਤ ਹਿਤ ਕਲਿਆਣ ਪ੍ਰੇਮ ਧਰ ਚੀਤ।
ਇਸ ਕਰਕੇ ਰਾਮੋ ਹਮੇਸ਼ਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰੂ ਮੰਨ ਕੇ ਯਾਦ ਕਰਦੀ ਰਹਿੰਦੀ ਸੀ ਔਰ ਪ੍ਰੇਮ ਕਰਦੀ ਸੀ ਆਪਣੇ ਮੋਕਸ਼ ਦੇ ਵਾਸਤੇ। ਭਾਵੇਂ ਕਿ ਆਪਸ ਦੇ ਵਿੱਚ ਰਿਸ਼ਤਾ ਬਣਦਾ ਹੈ, ਸਾਈਂ ਦਾਸ ਦੇ ਕਰਕੇ सतगुरु हरगोबिंद सच्चे पातशाह जी का सांडू है, दूसरे पासे रामो दे करके मानो के सतगुरु सच्चे पातशाह जी की साली है, जीजे लगते ने। पर सतगुरु प्रताप सिंह सच्चे पातशाह जी के उपदेश दे विच तुसी सुनिया होवेगा कि साईं दास ने सतगुरु हरगोबिंद सच्चे पातशाह जी नूं अपना सांडू नहीं सी मन्निया, वो सतगुरु मन्नदे सन। जिस तरह साईं दास सतगुरु मन्नदा है, इसे तरह मानो कि जिहड़ी घरवाली रामो है वह भी जीजा नहीं मन्नदी, वह भी मानो कि सतगुरु नूं सतगुरु मन्नदी।
दंपत मैं गोर मत अत होई, गोर गोर सिमरत दुर मत खोई।
दंपति दे विच भाव के दोवां जीआं दे विच, रामो दे विच और साईं दास दे विच गुरमत दा प्रकाश होया, ते गुरु गुरु दे नाम नूं याद कर करके जब जब के उन्हां ने अपनी दुरमत नूं दूर कीता।
होए पुरब दिन दीपक माला, किदों विसाखी मेल बिसाला।
कवि जी लिखते ने कि जेड़े पुरब दे दिन हुंदे ने, जिस तरह मानो कि विसाखी हो गई, इस तो इलावा दिवाली हो गई, उन्हां दिनां दे विच दंपत आए दर्शको करते, उन्हां दिनां दे विच आण के दोवें जी सतगुरु हरगोबिंद सच्चे पातशाह जी दे दर्शन करिया करते सन।
दंपत आए दर्शको करते, मिल मिल ब्रहत के दुख पर हंते।
उन्हां दिनां दे विच आण के दर्शन दोवें जी आण के सतगुरां दा करते सन, ते सतगुरां दा दर्शन कर करके मानो के ब्रहा दे विछोड़े दे दुख नूं दूर करते सन।
तीनों सदन चिन्हवावन कीना, धन गण तहां लगाए सुख पीना।
ग्रंथाकार भाई संतोख सिंह जी लिखते ने कि समा ऐसा बनया, साईं दास ने ते उहदी घरवाली ने मानो कि अपना नवा मकान बनाया, जिदे उत्ते बहुत सारा धन खर्च किया।
बहुत सुंदर मंदिर जब बनयो, कारीगरन सुमत ते चनयो।
वड्डे सोहणे श्रेष्ठ बुद्धि दे कारीगरां ने बहुत सुंदर मकान बनाया, ते जदों सारे दा सारा सुंदर मकान बन गया।
दंपत ने अब लोक्यो आछे, तिसमें बसबो नहीं और बांछे।
दोवें जी साईं दास ते रामो बड़े खुश होए कि बहुत सोहना साडा मकान बन गया। पर कवि जी लिखते ने उन्होंने अपने मन दे विच ये इच्छा धारण नहीं की कि असी इस मकान दे विच वसी।
कारियो प्रेम गोर पूरब बसै, पुन पश्चात सदन इस तसै।
दोवां जीआं ने अपने मन दे विच प्रेम कीता सतगुरां दे नाल, ते विचारधारा यह बनाई है गुर पूरब वसै कि साडे घर दे विच पहला सतगुरु जी वसणगे, भाव के पहला सतगुरु जी चरण पाउणगे। पुन पश्चात सदन इस तसै, ते उस तों बाद ही असीं इस मकान दे अंदर निवास करांगे। आम करके बहुत वारी सिखां दे मन दी इस तरह दी भावना हुंदी है, जेकर कोई नवी कार लैंदा है वह भी मानो कि यह चाहुंदा है कि सारियां तों पहलां सतगुरु जी मेरी कार दे विच असवारी करन, चरण पाउण, तां मैं उस तों बाद कार दी असवारी करांगा। इसे तरह मानो कि कवि जी लिखदे ने उन्हां ने नवा सोहना मकान बनाया, पर मन दी भावना इस तरह दी बना ली कि पहलां सतगुरां दे चरण पवाईए, फिर ही मकान दे अंदर वसांगे।
प्रथम नहीं यह हमरे जोग, गुर पीछे हम बसबो होग।
दोवां ने विचारिया कि जिन्ना चिर सतगुरु जी इस मकान दे अंदर चरण नहीं पाउंदे, उन्ना चिर साडे वसण दे योग नहीं है, बिल्कुल लायक नहीं है। लायक तां बनेगा जे सतगुरां दे पवित्र चरण कमल साडे मकान दे अंदर पैणगे, उस तों पिछों ही असीं वसांगे।
इम गाड़ो प्रण कर मन माहू, रुचर केवार बनायस ताहू।
ग्रंथाकार भाई संतोख सिंह जी लिखते ने इस तरह का दोवां ने पक्का प्रण किया मन दे विच, ते फिर बहुत सुंदर दरवाजा बनाया गया।
द्वार असंजत कर दिया तारो, कब हुना हेरत हेत उगारो।
दरवाजा सुंदर बना के दरवाजे नूं बंद कर दिता, ਬੰਦ ਕਰਕੇ ਬਾਹਰੋਂ ਤਾਲਾ ਲਾ ਦਿੱਤਾ ਹੈ, ਜੰਤਰਾ ਮਾਰ ਦਿੱਤਾ ਹੈ। ਕਬ ਹੁਣਾ ਹੇਰਨ ਹੇਤ ਉਗਾਰੋ, ਮਾਨੋ ਕੇ ਸੋਚਿਆ ਕਿ ਕਦੇ ਵੀ ਇਸ ਦਰਵਾਜ਼ੇ ਨੂੰ ਖੋਲ੍ਹ ਕੇ ਵੇਖਣਾ ਵੀ ਨਹੀਂ ਜਿੰਨਾ ਚਿਰ ਸਤਿਗੁਰੂ ਜੀ ਨਹੀਂ ਆਉਂਦੇ।
ਦੀਨ ਬੰਦ ਗੁਰ ਬਿਰਦ ਵਿਸਾਲਾ, ਜਾਣੇ ਇੱਛਾ ਪੁਰਵੈ ਤਤ ਕਾਲਾ।
ਕਵੀ ਜੀ ਲਿਖਦੇ ਨੇ ਕਿ ਜੋ ਦੀਨਾਂ ਦੇ ਬੰਧੂ ਨੇ, ਮਾਨੋ ਕਿ ਜਿਹੜੇ ਆਪਣੇ ਸਿੱਖਾਂ ਦੀ ਲਾਜਪਤ ਨੂੰ ਰੱਖਣ ਵਾਲੇ ਨੇ, ਉਹ ਆਪਣੇ ਜਨ ਦੀ ਆਪਣੇ ਸਿੱਖ ਦੀ ਇੱਛਾ ਨੂੰ ਜ਼ਰੂਰ ਪੂਰਿਆ ਤਤਕਾਲ ਕਰਦੇ ਨੇ।
ਅਪਰ ਸਮਗਰੀ ਕਰ ਕਰ ਤਿਆਰੀ, ਸਿਮਰਤ ਰਾਖਤ ਸਦਨ ਮਜਾਰੀ।
ਇਸ ਤਰ੍ਹਾਂ ਦੀ ਮਨ ਦੇ ਵਿੱਚ ਦੋਵਾਂ ਨੇ ਵਿਚਾਰਧਾਰਾ ਬਣਾ ਲਈ ਹੈ, ਹੋਰ ਜਿੰਨੀ ਵੀ ਸਾਜੋ ਸਮੱਗਰੀ ਸੀ ਉਸ ਨੂੰ ਤਿਆਰ ਕਰ ਕਰਕੇ ਘਰ ਦੇ ਵਿੱਚ ਰੱਖੀ ਜਾਂਦੇ।
ਬਹੁ ਸੁੰਦਰ ਪਰਿਅੰਕ ਬਣਾਏ, ਦੇ ਦੇ ਦਰਬ ਤਿਆਰ ਕਰਵਾਏ।
ਬਹੁਤ ਸੋਹਣੇ ਪਲੰਘ, ਬਹੁਤੇ ਸਾਰੇ ਵੱਡੇ ਮੁੱਲ ਦੇ ਪੈਸੇ ਖਰਚ ਖਰਚ ਕੇ ਉਹਨਾਂ ਨੇ ਤਿਆਰ ਕੀਤੇ।
ਹਿਤ ਭੋਜਨ ਕੇ ਸੁੰਦਰ ਅੰਨ, ਆਣ ਤਰੈ ਹੋਏ ਸਦਨ ਸੰਪੰਨ।
ਕਿਉਂਕਿ ਉਹਨਾਂ ਨੇ ਵਿਚਾਰਧਾਰਾ ਪੱਕੀ ਬਣਾਈ ਹੈ ਕਿ ਸਤਿਗੁਰੂ ਜੀ ਜ਼ਰੂਰ ਆਉਣਗੇ, ਭਾਵੇਂ ਕਿ ਸਰੀਰਕ ਰੂਪ ਦੇ ਵਿੱਚ ਕੋਈ ਅਰਜ਼ ਨਹੀਂ ਕੀਤੀ, ਕੋਈ ਬੇਨਤੀ ਨਹੀਂ ਕੀਤੀ, ਪਰ ਮਨ ਦੇ ਵਿੱਚ ਪੱਕਾ ਇਰਾਦਾ ਹੈ ਕਿ ਅਸੀਂ ਜੇਕਰ ਸੰਕਲਪ ਕੀਤਾ ਹੈ ਤਾਂ ਸਤਿਗੁਰਾਂ ਨੇ ਆਉਣਾ ਹੀ ਆਉਣਾ ਹੈ, ਚਰਨ ਘਰ ਦੇ ਵਿੱਚ ਪਾਉਣੇ ਹੀ ਪਾਉਣੇ ਨੇ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਭੋਜਨ ਸੁੰਦਰ ਅੰਨ ਜਿਹੜਾ ਹੈ ਨਾ, ਉਹ ਵੀ ਮੰਨੋ ਕਿ ਆਪਣੇ ਘਰ ਦੇ ਵਿੱਚ ਲਿਆਉਣਾ ਸ਼ੁਰੂ ਕੀਤਾ ਕਿ ਸਤਿਗੁਰੂ ਜੀ ਆਉਣਗੇ, ਬੜੀਆਂ ਸੰਗਤਾਂ ਨਾਲ ਹੋਣਗੀਆਂ, ਉਹਨਾਂ ਦੀ ਸਾਂਭ ਸੰਭਾਲ ਦੇ ਵਾਸਤੇ ਵੀ ਹਰ ਇੱਕ ਪ੍ਰਕਾਰ ਦੀਆਂ ਚੀਜ਼ਾਂ ਮੰਗਾਈਆਂ ਗਈਆਂ।
ਜਿਉਂ ਜਿਉਂ ਵਸਤ ਤਿਆਰ ਕਰ ਜੋਵਤ, ਤਿਉਂ ਤਿਉਂ ਅਦਕ ਪ੍ਰੇਮ ਉਰ ਹੋਵਤ।
ਕਵੀ ਜੀ ਲਿਖਦੇ ਨੇ ਜਿਵੇਂ ਜਿਵੇਂ ਚੀਜ਼ਾਂ ਨੂੰ ਇਕੱਠਾ ਕਰਦੇ ਜਾਂਦੇ ਨੇ, ਤਿਵੇਂ ਤਿਵੇਂ ਮੰਨੋ ਕਿ ਪ੍ਰੇਮ ਬਹੁਤ ਹੀ ਜ਼ਿਆਦਾ ਤੀਬਰ ਇੱਛਾ ਦੇ ਨਾਲ ਵੱਧਦਾ ਜਾਂਦਾ।
ਦਿਨ ਪ੍ਰਤੀ ਪ੍ਰੇਮ ਮਾਤਰ ਹੋਏ ਦੰਪਤ, ਗੁਰ ਬਿਨ ਲੱਗੇ ਨਯਾਛੀ ਸੰਪਤ।
ਦਿਨ ਪ੍ਰਤੀ ਦਿਨ ਪ੍ਰੇਮ ਦੇ ਆਤਰ ਹੁੰਦੇ ਜਾਂਦੇ ਨੇ ਦੋਵੇਂ ਜੀ, ਰਾਮੋ ਤੇ ਸਾਈਂ ਦਾਸ।
ਗੁਰ ਬਿਨ ਲੱਗੇ ਨਯਾਛੀ ਸੰਪਤ,
ਕੋਈ ਵੀ ਧਨ ਸੰਪਦਾ ਮੰਨੋ ਕਿ ਸਤਿਗੁਰਾਂ ਤੋਂ ਬਗੈਰ ਉਹਨਾਂ ਨੂੰ ਬਿਲਕੁਲ ਚੰਗੀ ਨਹੀਂ ਲੱਗਦੀ।
ਕਰੇ ਪ੍ਰਤੀਖਣ ਕਬ ਗੋਰੇ ਆਵੇ, ਹਮਰੇ ਮਨ ਅਭਿਲਾਖ ਪੁਰਾਵੇ।
ਹੁਣ ਸੋਚਦੇ ਨੇ, ਪ੍ਰਤੀਸ਼ਾ ਕਰਦੇ ਨੇ, ਉਡੀਕ ਕਰਦੇ ਨੇ ਕਿ ਕਦੋਂ ਸਤਿਗੁਰੂ ਜੀ ਆਉਣਗੇ ਤੇ ਕਦੋਂ ਸਾਡੇ ਮਨ ਦੀ ਜਿਹੜੀ ਭਾਵਨਾ ਹੈ ਨਾ ਉਸ ਨੂੰ ਆਣ ਕੇ ਪੂਰੀਆਂ ਕਰਨਗੇ।
ਗੁਰ ਪ੍ਰਸੰਗ ਕਹਿ ਆਪਸ ਮਾਹੂ, ਸੁਜਸ ਬਖਾਣ ਤੇ ਹਿਰਦੈ ਉਮਾਹੂ।
ਗੁਰੂ ਦੇ ਪ੍ਰਸੰਗ, ਗੁਰੂ ਦੀਆਂ ਸਾਖੀਆਂ ਇੱਕ ਦੂਜੇ ਦੇ ਨਾਲ ਕਰਦੇ ਰਹਿੰਦੇ ਨੇ, ਸਤਿਗੁਰਾਂ ਦੇ ਜਸ ਨੂੰ ਬਿਆਨ ਕਰਦੇ ਨੇ, ਜਿਸ ਜਸ ਨੂੰ ਬਿਆਨ ਕਰਨ ਦੇ ਨਾਲ ਹਿਰਦੇ ਦੇ ਵਿੱਚ ਉਮਾਹ ਆਉਂਦਾ ਹੈ, ਖੇੜਾ ਵੱਜਦਾ ਹੈ।
ਬੀਤੇ ਕਿਤਕ ਦਿਵਸ ਇਸ ਭਾਂਤੀ, ਗੁਰੂ ਨਾ ਆਏ ਤਾਪਤ ਛਾਤੀ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਾਫੀ ਦਿਨ ਬਤੀਤ ਹੋ ਗਏ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਨੋ ਨਾ ਆਏ, ਗੁਰੂ ਨਾ ਆਏ ਤਾਪਤ ਛਾਤੀ। ਜਦੋਂ ਸਤਿਗੁਰੂ ਜੀ ਨਾ ਆਏ ਕਾਫੀ ਦਿਨਾਂ ਦੀ ਉਡੀਕ ਤੋਂ ਬਾਅਦ, ਤਾਂ ਮਾਨੋ ਕਿ ਦੋਵਾਂ ਦੀ ਛਾਤੀ ਤਪਣ ਲੱਗੀ, ਦੁੱਖ ਲੱਗਾ।
ਕਿਆ ਕਾਰਨ ਪਾ ਮਿਲੇ ਨਾ ਸਵਾਮੀ, ਚੌਦਾਂ ਲੋਕਾਂ ਅੰਤਰ ਜਾਮੀ।
ਦੋਵੇਂ ਜੀ ਗੱਲਾਂ ਕਰਦੇ ਨੇ, ਇੱਕ ਦੂਜੇ ਨੂੰ ਕਹਿੰਦੇ ਨੇ ਕਿ ਐਸਾ ਕਿਹੜਾ ਕਾਰਨ ਬਣ ਗਿਆ ਹੈ ਕਿ ਸਤਿਗੁਰੂ ਜੀ ਨਹੀਂ ਆਏ, ਜਿਹੜੇ ਕਿ ਮਾਨੋ 14 ਭਵਨਾਂ ਦੇ ਮਾਲਕ ਨੇ, ਜਿਹੜੇ ਅੰਤਰਜਾਮੀ ਨੇ, ਉਹ ਕਿਉਂ ਨਹੀਂ ਆਏ ਸਾਡੀ ਦਿਲੀ ਪੁਕਾਰ ਨੂੰ ਸੁਣ ਕੇ।
ਸ੍ਰੀ ਹਰਿ ਗੋਬਿੰਦ ਮੁਖ ਚੰਦ, ਹਮ ਚਕੋਰ ਕਬ ਦੇਹੇ ਆਨੰਦ।
ਕਹਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਮੁਖੜਾ ਚੰਦਰਮਾ ਵਰਗਾ ਹੈ, ਤੇ ਮਾਨੋ ਕਦੋਂ ਐਸਾ ਚੰਦਰਮਾ ਵਰਗਾ ਅਸੀਂ ਮੁਖੜਾ ਵੇਖਾਂਗੇ, ਸਾਡੇ ਮਾਨੋ ਕਿ ਚਕੋਰ ਦਿਲ ਨੂੰ ਕਦੋਂ ਆਰਾਮ ਮਿਲੇਗਾ।
ਸਮ ਸੂਰਜ ਕਬ ਤੇਜ ਦਿਖਾਵੈ, ਹਮਰੇ ਹਿਰਦੈ ਕਮਲ ਵਿਖਸਾਵੈ।
ਕਦੋਂ ਸੂਰਜ ਵਰਗਾ ਤੇਜ ਸਾਨੂੰ ਆਪਣਾ ਵਿਖਾਉਣਗੇ, ਤੇ ਮਾਨੋ ਕਿ ਕਦੋਂ ਸਾਡੇ ਹਿਰਦੇ ਦੇ ਜਿਹੜੇ ਕਮਲ ਨੇ ਨਾ ਉਹ ਖਿੜਨਗੇ। ਚਾਤ੍ਰਿਕ ਸਮਦਮ ਪਤ ਬਿਲ ਪਾਈ, ਸਵਾਤ ਬੂੰਦ ਕਵ ਮਿਲੇ ਗੁਸਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਨੋ ਦੋਵੇਂ ਜੀ ਪਪੀਹੇ ਦੇ ਵਾਂਗ ਤੜਪਦੇ ਨੇ, ਬਿਲ ਲਾਉਂਦੇ ਨੇ, ਸੋਚਦੇ ਨੇ ਕਿ ਕਦੋਂ ਸਾਨੂੰ ਸਵਾਂਤੀ ਬੂੰਦ ਨਸੀਬ ਹੋਏਗੀ, ਕਦੋਂ ਸਤਿਗੁਰਾਂ ਦਾ ਮਾਨੋ ਕੇ ਸਵਾਂਤੀ ਬੂੰਦ ਵਰਗਾ ਦਰਸ਼ਨ ਹੋਏਗਾ। ਤਰ ਸੁਕਤ ਦੁਰ ਬਲ ਹਮ ਤੈਸੇ, ਕਬ ਗੁਰ ਮਿਲ ਜਲਦ ਜਲ ਜੈਸੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਤਰ੍ਹਾਂ ਤਰ੍ਹਾਂ ਦੇ ਪ੍ਰਮਾਣ ਦੇ ਕੇ ਉਹਨਾਂ ਦੀ ਮਨੋਦਸ਼ਾ ਨੂੰ ਜ਼ਾਹਰ ਕੀਤਾ ਹੈ। ਸੋਚਦੇ ਨੇ ਕਿ ਮਾਨੋ ਅਸੀਂ ਸੁੱਕ ਰਹੇ ਬੂਟੇ ਦੇ ਵਰਗੇ ਹਾਂ, ਕਦੋਂ ਮਾਨੋ ਕਿ ਸਤਿਗੁਰਾਂ ਦਾ ਦਰਸ਼ਨ ਬੱਦਲ ਬਣ ਕੇ ਵਰੇਗਾ ਤੇ ਕਦੋਂ ਸਾਨੂੰ ਹਰੇ ਹੋਣ ਦਾ ਮੌਕਾ ਮਿਲੇਗਾ। ਜਬ ਦੇਖੇ ਜੋਗ ਪਾਦ ਅਰਬਿੰਦ, ਤਬ ਹਰ ਖੈ ਮਨ ਹੋਏ ਮਲਿੰਦ। ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦਾ ਸਾਨੂੰ ਦਰਸ਼ਨ ਹੋਵੇਗਾ, ਉਦੋਂ ਹੀ ਮੰਨੋ ਕਿ ਅਸੀਂ ਖੁਸ਼ ਹੋਵਾਂਗੇ ਤੇ ਆਪਣੇ ਮਨ ਨੂੰ ਸਤਿਗੁਰਾਂ ਦੇ ਚਰਨ ਕਮਲਾਂ ਦਾ ਭੌਰਾ ਬਣਾ ਦੇਵਾਂਗੇ। ਅੱਜ ਹੁਣ ਆਏ ਹਮ ਨਿਰਭਾਗੇ, ਕਿਦੋਂ ਨਾ ਹਿਰਦੈ ਪ੍ਰੇਮ ਬਹੁ ਜਾਗੇ। ਦੋਵੇਂ ਜੀ ਵਿਚਾਰ ਕਰਦੇ ਨੇ, ਕਹਿੰਦੇ ਨੇ ਕਿ ਅਜੂ ਹੁਣ ਆਏ, ਅਜੇ ਤੱਕ ਸਤਿਗੁਰੂ ਜੀ ਨਹੀਂ ਆਏ, ਹਮ ਨਿਰਭਾਗੇ, ਅਸੀਂ ਖੋਟੇ ਭਾਗਾਂ ਵਾਲੇ ਹਾਂ ਕਿ ਅਜੇ ਤੱਕ ਸਾਡੇ ਸੱਦਣ ਦੇ ਉੱਤੇ ਦਿਲੀ ਤਮੰਨਾ ਦੇ ਨਾਲ ਸਤਿਗੁਰੂ ਜੀ ਨਹੀਂ ਆਏ, ਕਿਦੋਂ ਨਾ ਹਿਰਦੈ ਪ੍ਰੇਮ ਬਹੁ ਜਾਗੇ। ਦੋ ਹੀ ਕਾਰਨ ਹੋ ਸਕਦੇ ਨੇ, ਜਾਂ ਤੇ ਸਾਡੇ ਖੋਟੇ ਭਾਗ ਨੇ, ਤੇ ਜਾਂ ਫਿਰ ਮੰਨੋ ਕਿ ਸਾਡੇ ਹਿਰਦੇ ਦੇ ਵਿੱਚ ਓਨਾ ਪ੍ਰੇਮ ਨਹੀਂ ਹੈ, ਓਨੀ ਖਿੱਚ ਨਹੀਂ ਹੈ ਕਿ ਸਤਿਗੁਰੂ ਜੀ ਆ ਸਕਣ। ਬਸੀ ਪ੍ਰੀਤ ਕੇ ਸੁਣੇ ਸਦੀਵੇ, ਆਏ ਤੁਰਤ ਜਿਮ ਜਲ ਥਲ ਨੀਵੇ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਸੁਣਿਆ ਹੈ ਕਿ ਸਤਿਗੁਰੂ ਤੇ ਪ੍ਰੇਮ ਦੇ ਵਸ ਦੇ ਵਿੱਚ ਹੁੰਦੇ ਨੇ, ਅਸੀਂ ਤੇ ਬੜਾ ਪ੍ਰੇਮ ਕੀਤਾ, ਕੋਈ ਕਮੀ ਨਹੀਂ ਛੱਡੀ। ਆਏ ਤੁਰਤ ਜਿਮ ਜਲ ਥਲ ਨੀਵੇ, ਸੁਣਿਆ ਕਿ ਜਿਹੜਾ ਪ੍ਰੇਮ ਕਰਦਾ ਹੈ ਉੱਥੇ ਸਤਿਗੁਰੂ ਜੀ ਇਸ ਤਰ੍ਹਾਂ ਰਿੜ ਕੇ ਚਲੇ ਆਉਂਦੇ ਨੇ ਜਿਵੇਂ ਮੰਨੋ ਕਿ ਉੱਚੀ ਜਗ੍ਹਾ ਤੋਂ ਪਾਣੀ ਨੀਵੇਂ ਪਾਸੇ ਚਲਿਆ ਜਾਂਦਾ। ਕਰਤ ਪ੍ਰਤੀਖਣ ਦਿਨ ਪੇਕਨੇ, ਤਵ ਰਾਮੋ ਨਿਜ ਪਤ ਸੋ ਭਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਹੋਰ ਕਾਫੀ ਸਾਰੇ ਦਿਨ ਲੰਘ ਗਏ ਪਰ ਸਤਿਗੁਰੂ ਜੀ ਤਾਂ ਵੀ ਨਾ ਆਏ। ਇੱਕ ਦਿਨ ਫਿਰ ਰਾਮੋ ਨੇ ਆਪਣੇ ਪਤੀ ਭਾਵ ਕੇ ਸਾਈਂ ਦਾਸ ਨੂੰ ਇਸ ਤਰ੍ਹਾਂ ਆਖਿਆ, ਕਹਿੰਦੀ ਹੈ ਚਲੋ ਸੁਦਾ ਸਰ ਮਿਲ ਕਰ ਲਿਆਵੈ, ਬੇਨਤੀ ਬਣ ਕੇ ਦੀਨ ਸੁਣਾਵੈ। ਆਪਣੇ ਪਤੀ ਸਾਈਂ ਦਾਸ ਨੂੰ ਰਾਮੋ ਕਹਿੰਦੀ ਹੈ ਕਿ ਚਲੋ ਪਤੀ ਜੀ, ਜੇਕਰ ਦਿਲੀ ਤਮੰਨਾ ਦੇ ਨਾਲ ਦਿਲੀ ਮੰਗ ਦੇ ਨਾਲ ਸਤਿਗੁਰੂ ਜੀ ਨਹੀਂ ਆਏ ਤੇ ਕੋਈ ਗੱਲ ਨਹੀਂ, ਆਪਾਂ ਅੰਮ੍ਰਿਤਸਰ ਚਲੇ ਜਾਂਦੇ ਹਾਂ, ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਤੇ ਬੇਨਤੀ ਕਰਕੇ ਅਰਜ ਕਰਾਂਗੇ ਕਿ ਸੱਚੇ ਪਾਤਸ਼ਾਹ ਅਸੀਂ ਨਵੇਂ ਘਰ ਬਣਾਏ ਨੇ, ਨਵਾਂ ਮਕਾਨ ਬਣਾਇਆ, ਉਹਦੇ ਵਿੱਚ ਚਰਨ ਪਾਓ। ਜਿਉ ਕਿਉਂ ਘਰ ਨਿਜ ਘਰ ਮੈਂ ਆਨ, ਸਦਨ ਬਸਾਵੈ ਜਿਉ ਇਛ ਠਾਨ। ਰਾਮੋ ਕਹਿੰਦੀ ਹੈ ਕਿ ਜਿਵੇਂ ਨਾ ਕਿਵੇਂ ਅਸੀਂ ਅਰਜ ਕਰਕੇ ਸਤਿਗੁਰਾਂ ਨੂੰ ਆਪਣੇ ਘਰ ਦੇ ਵਿੱਚ ਬੁਲਾ ਕੇ ਲੈ ਆਵਾਂਗੇ, ਸਤਿਗੁਰੂ ਜੀ ਘਰ ਦੇ ਵਿੱਚ ਚਰਨ ਪਾਉਣਗੇ ਤੇ ਸਾਡੇ ਮਨ ਦੀ ਇੱਛਾ ਪੂਰੀ ਹੋਏਗੀ। ਸਾਈ ਦਾਸ ਪਣਿਓ ਸੁਣ ਪੋਰੀ, ਨੀਕੀ ਲਗੈ ਬਾਤ ਨਹੀਂ ਤੋਰੀ। ਪਰ ਸਾਈ ਦਾਸ ਜਿਹੜਾ ਬਹੁਤ ਹੀ ਜ਼ਿਆਦਾ ਵੱਡਾ ਸ਼ਰਧਾਲੂ ਸੀ, ਭਾਵੇਂ ਕਿ ਰਾਮੋ ਵੀ ਸ਼ਰਧਾਲੂ ਸੀ, ਪਰ ਸਾਈ ਦਾਸ ਦਾ ਮਨੋ ਕਿ ਮਨ ਬਹੁਤ ਹੀ ਜ਼ਿਆਦਾ ਪ੍ਰੇਮ ਦੇ ਵਿੱਚ ਗਲਤਾਨ ਸੀ। ਜਦੋਂ ਰਾਮੋ ਨੇ ਆਪਣੇ ਪਤੀ ਸਾਈ ਦਾਸ ਨੂੰ ਇਸ ਤਰ੍ਹਾਂ ਦੀ ਸਲਾਹ ਦਿੱਤੀ ਤੇ ਸਾਈਂ ਦਾਸ ਕਹਿੰਦਾ ਹੈ, ਸੁਣ ਭੋਰੀ, ਹੇ ਭੋਲੀਏ, ਸੁਣ ਮੇਰੀ ਗੱਲ ਨੂੰ, ਨੀਕੀ ਲੱਗੀ ਬਾਤ ਨਹੀਂ ਤੇਰੀ, ਇਹ ਜਿਹੜੀ ਤੂੰ ਸਲਾਹ ਦਿੱਤੀ ਹੈ ਨਾ ਭੋਲੀਏ, ਮੈਨੂੰ ਬਿਲਕੁਲ ਵੀ ਚੰਗੀ ਨਹੀਂ ਲੱਗੀ।
ਅਲ ਪੱਗਣ ਸੋ ਇਮ ਬਣ ਆਵੇ, ਬਿਨਾ ਪਾਣੇ ਜੋ ਭੇਦ ਨਾ ਪਾਵੇ।
ਸਾਈਂ ਦਾਸ ਆਪਣੀ ਘਰਵਾਲੀ ਰਾਮੋ ਨੂੰ ਕਹਿੰਦਾ ਕਿ ਜਿਹੜੇ ਅਲਪੱਗ ਜੀਵ ਹੁੰਦੇ ਨੇ, ਜਿਹੜੇ ਤੁੱਛ ਮਨੁੱਖ ਹੁੰਦੇ ਨੇ, ਉਹਨਾਂ ਦੇ ਕੋਲ ਤੇ ਕਹਿਣਾ ਬਣਦਾ ਹੈ ਜਿਹੜੇ ਮੰਨੋ ਕਿ ਕਿਸੇ ਦਿਲੀ ਭੇਦ ਨੂੰ ਨਹੀਂ ਜਾਣਦੇ।
ਗੁਰ ਹੈ ਪੂਰਨ ਪੁਰਖ ਕਿਰਪਾਲੂ, ਕ
ਘਟ ਘਟ ਕੀ ਜਾਣਤ ਸਭ ਕਾਲੂ। ਕਹਿੰਦਾ ਜੇ ਕੋਈ ਤੁੱਛ ਜੀਵ ਹੋਵੇ, ਕੋਈ ਮਨੁੱਖ ਹੋਵੇ ਤੇ ਉਹਨੂੰ ਜਾ ਕੇ ਅਰਜ ਕਰੀਏ, ਪਰ ਗੁਰੂ ਤੇ ਪੂਰਨ ਪੁਰਖ ਨੇ, ਉਹ ਤੇ ਕਿਰਪਾਲੂ ਨੇ, ਉਹ ਤੇ ਹਰ ਇੱਕ ਹਿਰਦੇ ਦੀ ਗਤੀ ਨੂੰ ਜਾਣਦੇ ਨੇ, ਉਹ ਤੇ ਅੰਤਰਜਾਮੀ ਨੇ, ਉਹਨਾਂ ਨੂੰ ਕਿਉਂ ਅਰਜ ਕਰੀਏ। ਮਨ ਚਿਤਵਣ ਤੇ ਹਾਂ ਬੁਲਾਵੈ, ਨਹੀਂ ਆਵੈ ਬੈਠੇ ਗੁਣ ਆਵੈ। ਸਾਈਂ ਦਾਸ ਕਹਿੰਦਾ ਹੈ ਕਿ ਮਨ ਦੀ ਇੱਛਾ ਦੇ ਨਾਲ, ਪ੍ਰੇਮ ਦੇ ਨਾਲ ਹੀ ਸੱਦਾ ਦੇਵਾਂਗੇ ਸਤਿਗੁਰਾਂ ਨੂੰ, ਇੱਥੇ ਬੁਲਾਵਾਂਗੇ, ਨਹੀਂ ਆਵੈ ਬੈਠੇ ਗੁਣ ਗਾਵੈ। ਜੇ ਨਹੀਂ ਆਉਣਗੇ ਤੇ ਕੋਈ ਗੱਲ ਨਹੀਂ, ਪਰ ਯਾਦ ਜ਼ਰੂਰ ਕਰਾਂਗੇ, ਇੱਥੇ ਹੀ ਬੈਠੇ ਗੁਣਾਂ ਦਾ ਗਾਣ ਕਰਾਂਗੇ, ਇੱਥੋਂ ਬੈਠ ਕੇ ਹੀ ਬੇਨਤੀਆਂ ਕਰਾਂਗੇ ਜਿੰਨਾ ਚਿਰ ਨਹੀਂ ਆਉਂਦੇ। ਕਾਬੂ ਪਿੱਖੇ ਹਮਾਰੀ ਓਰ, ਪੂਰਨ ਕਰ ਆਏ ਕਰ ਲੋਰ। ਕਹਿੰਦਾ ਮੈਨੂੰ ਵਿਸ਼ਵਾਸ ਹੈ ਕਿ ਕਦੇ ਨਾ ਕਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜ਼ਰੂਰ ਸਾਡੀ ਯਾਦ ਨੂੰ ਪੂਰਾ ਕਰਨਗੇ, ਪੂਰਨ ਕਰਨਗੇ ਸਾਡੀ ਇੱਛਾ ਨੂੰ, ਸਾਡੀ ਲੋਚਾ ਨੂੰ ਇੱਥੇ ਆਣ ਕੇ। ਸਾਈਂ ਦਾਸ ਪ੍ਰੇਮ ਪਾ ਗਾਡੋ, ਘਰ ਮੈਂ ਦਰਸੋਂ ਇਮ ਨਿਤ ਬਾਡੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਈਂ ਦਾਸ ਦੇ ਹਿਰਦੇ ਦੇ ਵਿੱਚ ਪ੍ਰੇਮ ਗਾੜਾ ਸੀ, ਬਹੁਤ ਜ਼ਿਆਦਾ ਸੀ, ਇਸ ਕਰਕੇ ਉਹਨੇ ਮਨ ਦੇ ਵਿੱਚ ਇਸ ਹੀ ਇੱਛਾ ਨੂੰ ਧਾਰਨ ਕਰੀ ਰੱਖਿਆ, ਘਰ ਮੈਂ ਦਰਸੋਂ, ਕਿ ਘਰ ਦੇ ਵਿੱਚ ਸਤਿਗੁਰੂ ਜੀ ਆਉਣਗੇ, ਇੱਥੇ ਹੀ ਦਰਸ਼ਨ ਕਰਾਂਗਾ, ਜਾ ਕੇ ਸਰੀਰਕ ਰੂਪ ਦੇ ਵਿੱਚ ਅਰਜ ਨਹੀਂ ਕਰਨੀ। ਉਠਤ ਬੈਠਤ ਸੋਵਤ ਚਾਲਤ, ਗੋਰਿਆ ਗਵਨ ਸਦੀਵ ਸੰਭਾਲਤ। ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ, ਚੱਲਦਿਆਂ ਮਨ ਨੂੰ ਕਿਹੀ ਸੋਚਦਾ ਰਹਿੰਦਾ ਸੀ, ਹੁਣ ਵੀ ਗੁਰੂ ਜੀ ਆਏ, ਹੁਣ ਵੀ ਆਏ। ਯੁੱਤ ਦਮੋਦਰੀ ਕੇ ਚੱਲ ਆਵੇ, ਮਮ ਘਰ ਬੈਠੇ ਦਰਸ ਦਿਖਾਵੇ। ਕਹਿੰਦਾ ਰਹਿੰਦਾ ਸੀ ਸਾਈਂ ਦਾਸ ਰਾਮੋ ਨੂੰ, ਆਪਣੀ ਘਰਵਾਲੀ ਨੂੰ, ਵੇਖੀ ਰਾਮੋ ਸਮੇਤ ਦਮੋਦਰੀ ਦੇ ਸਤਿਗੁਰੂ ਜੀ ਚੱਲ ਕੇ ਆਉਣਗੇ, ਸਾਡੇ ਘਰ ਦੇ ਵਿੱਚ ਬਹਿ ਕੇ ਸਾਨੂੰ ਦਰਸ਼ਨ ਦੇਣਗੇ। ਕਿਤਕ ਦਿਵਸ ਐਸੇ ਜਬ ਬੀਤੇ, ਪੁਨ ਰਾਮੋ ਕਹਿ ਪਤੀ ਸੋ ਪ੍ਰੀਤੇ। ਇਸੇ ਤਰ੍ਹਾਂ ਹੋਰ ਵੀ ਕਵੀ ਜੀ ਲਿਖਦੇ ਨੇ, ਕਾਫੀ ਸਾਰੇ ਦਿਨ ਬਤੀਤ ਹੋ ਗਏ ਪਰ ਸਤਿਗੁਰੂ ਜੀ ਅਜੇ ਤੱਕ ਵੀ ਨਹੀਂ ਆਏ, ਫਿਰ ਆਖਰਕਾਰ ਰਾਮੋ ਨੇ ਦੁਬਾਰਾ ਫਿਰ ਪ੍ਰੇਮ ਦੇ ਨਾਲ ਆਪਣੇ ਪਤੀ ਨੂੰ ਇੰਜ ਆਖਿਆ, ਕਹਿੰਦੀ ਹੈ ਜੇ ਨਹੀਂ ਚਲੋ ਮਾਣ ਬਚ ਮੋਰਾ, ਪਾਤੀ ਲਿਖ ਪਠੀਏ ਗੁਰੂ ਹੋਰਾ। ਹੁਣ ਰਾਮੋ ਸੋਚਦੀ ਹੈ ਕਿ ਇਹ ਤੇ ਪ੍ਰੇਮ ਕਰ ਰਿਹਾ, ਅਸੀਂ ਬੁਲਾ ਰਹੇ ਹਾਂ ਪਰ ਸਤਿਗੁਰੂ ਜੀ ਨਹੀਂ ਆ ਰਹੇ, ਇਸ ਕਰਕੇ ਦੁਬਾਰਾ ਫਿਰ ਰਾਮੋ ਨੇ ਆਖਿਆ ਆਪਣੇ ਪਤੀ ਸਾਈਂ ਦਾਸ ਨੂੰ, ਕਹਿੰਦੀ ਹੈ ਕਿ ਪਤੀ ਜੀ ਜੇਕਰ ਤੁਸੀਂ ਜਾ ਕੇ ਅਰਜ ਨਹੀਂ ਕਰਨਾ ਚਾਹੁੰਦੇ ਤੇ ਤੁਸੀਂ ਫਿਰ ਸਤਿਗੁਰਾਂ ਦੇ ਵੱਲ ਚਿੱਠੀ ਲਿਖੋ, ਪੱਤਰਿਕਾ ਲਿਖੋ, ਤਾਂ ਕਿ ਸਤਿਗੁਰਾਂ ਦੇ ਕੋਲ ਇਹ ਖਬਰ ਪਹੁੰਚ ਸਕੇ ਕਿ ਅਸੀਂ ਉਹਨਾਂ ਦੀ ਉਡੀਕ ਕਰ ਰਹੇ ਹਾਂ। ਉੱਤਰ ਲਿਖੈ ਜਾਏ ਸਭ ਜਾਣੀ, ਆਵਣ ਹੋਏ ਕਿ ਨਹੀਂ ਇਹ ਸਥਾਨੀ। ਕਹਿੰਦੀ ਹੈ ਕਿ ਚਿੱਠੀ ਲਿਖੀਏ, ਸਤਿਗੁਰਾਂ ਦੇ ਕੋਲ ਚਿੱਠੀ ਪਹੁੰਚੇਗੀ, ਫਿਰ ਸਾਡੀ ਚਿੱਠੀ ਦਾ ਜਵਾਬ ਦੇਣਗੇ, ਜਿਸ ਚਿੱਠੀ ਦੇ ਜਵਾਬ ਨੂੰ ਪੜ੍ਹ ਕੇ ਪਤਾ ਲੱਗ ਜਾਏਗਾ ਕਿ ਸਤਿਗੁਰੂ ਜੀ ਆਉਣਗੇ ਜਾਂ ਨਹੀਂ ਆਉਣਗੇ। ਬਹੁ ਕਰੋ ਜਿਮ ਤੋਵੇ ਔਰ ਪਾਵੇ, ਪ੍ਰਣ ਪੂਰਨ ਕੀ ਸਭ ਸੁਣ ਪਾਵੇ। ਕਹਿੰਦੀ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਮੰਨੋ ਕਿ ਜਿਹੜਾ ਅਸੀਂ ਪ੍ਰਣ ਕੀਤਾ ਹੋਇਆ ਉਸ ਦੀ ਖਬਰ ਸਤਿਗੁਰਾਂ ਨੂੰ ਲੱਗੇਗੀ ਤੇ ਫਿਰ ਸਤਿਗੁਰਾਂ ਦਾ ਜਿੱਦਾਂ ਜੀ ਕਰੇਗਾ ਉਵੇਂ ਕਰਨਗੇ। ਸਾਈਂ ਦਾਸ ਪਣਿਓ ਪੁਣ ਬੈਨ, ਬੋਲਤ ਭਰਿਓ ਪ੍ਰੇਮ ਜਲ ਨੈਣ। ਜਦੋਂ ਸਾਈਂ ਦਾਸ ਨੂੰ ਦੁਬਾਰਾ ਇਸ ਤਰ੍ਹਾਂ ਦੀ ਗੱਲ ਕੀਤੀ ਰਾਮੋ ਨੇ ਤੇ ਸਾਈਂ ਦਾਸ ਨੇ ਫਿਰ ਜਵਾਬ ਦਿੱਤਾ, ਪਰ ਜਵਾਬ ਜਦੋਂ ਦਿੱਤਾ ਤੇ ਮਨ ਨੂੰ ਕਿ ਪ੍ਰੇਮ ਦੇ ਨਾਲ ਅੱਖਾਂ ਦੇ ਵਿੱਚ ਹੰਝੂ ਆ ਗਏ। ਕਹਿੰਦਾ ਹੇ ਸਮਦੇ ਨਹੀਂ ਮੈਂ ਮਾਨੋ, ਹਿਰਦੈ ਪ੍ਰੇਮ ਤੇ ਹੇਠਾਂ ਆਨੋ। ਕਹਿੰਦਾ ਹੇ ਪ੍ਰਤੀਵਰਤ ਧਰਮ ਨੂੰ ਧਾਰਨ ਕਰਨ ਵਾਲੀਏ, ਮੇਰੀ ਪਿਆਰੀ ਇਸਤਰੀਏ। ਕਹਿੰਦਾ ਕਿ ਮੈਂ ਇਸ ਤਰ੍ਹਾਂ ਨਹੀਂ ਮੰਨਣਾ, ਹਿਰਦੈ ਪ੍ਰੇਮ ਤੇ ਹੇਠਾਂ ਠਾਨੋ, ਮੈਂ ਆਪਣੇ ਹਿਰਦੇ ਦੇ ਪ੍ਰੇਮ ਦੇ ਨਾਲ ਹੀ ਸਤਿਗੁਰਾਂ ਨੂੰ ਇੱਥੇ ਬੁਲਾਉਣਾ। ਸਕਲ ਦੇਸ਼ ਕੋ ਹੋਵੇ ਪਾਲੇ, ਸਿੱਖੀ ਸਾਰਹਿ ਸਤਿਗੁਰ ਮਿਲੇ। ਕਹਿੰਦਾ ਕਿ ਇੱਥੇ ਆਉਣ ਦੇ ਨਾਲ ਸਿਰਫ ਸਾਡਾ ਹੀ ਭਲਾ ਨਹੀਂ ਹੋਵੇਗਾ, ਮੰਨੋ ਕਿ ਸਾਰੇ ਜਿਹੜੇ ਸਿੱਖ ਲੋਚਦੇ ਨੇ ਨਾ ਉਹਨਾਂ ਨੂੰ ਵੀ ਦਰਸ਼ਨ ਹੋਵੇਗਾ। ਆਪ ਨਾ ਜਾਉ ਲਿਖੋ ਨਹੀਂ ਪਾਤੀ, ਸਿਮਰੋ ਨਿਸ ਦਿਨ ਕਰ ਮਤ ਰਾਤੀ। ਕਹਿੰਦਾ ਆਪ ਨਹੀਂ ਜਾਵਾਂਗਾ, ਚਿੱਠੀ ਵੀ ਨਹੀਂ ਲਿਖਾਂਗਾ, ਯਾਦ ਕਰਾਂਗਾ ਰਾਤ ਦਿਨ ਆਪਣੇ ਮਨ ਨੂੰ ਸਤਿਗੁਰਾਂ ਦੇ ਪ੍ਰੇਮ ਦੇ ਨਾਲ ਰੰਗ ਕੇ। ਆਏ ਆਪ ਹੀ ਤੇ ਸੁਖ ਕਰ, ਲਖ ਪ੍ਰੀਤ ਔਰ ਆਸਾ ਪੁਰ। ਸਾਈਂ ਦਾਸ ਕਹਿੰਦਾ ਇੰਝ ਹੋ ਨਹੀਂ ਸਕਦਾ ਕਿ ਸਤਿਗੁਰੂ ਜੀ ਆਣ ਕੇ ਸਾਨੂੰ ਸੁਖ ਨਾ ਦੇਣ, ਇੰਝ ਕਦੇ ਹੋ ਹੀ ਨਹੀਂ ਸਕਦਾ ਕਿ ਸਾਡੀ ਆਸ਼ਾ ਨੂੰ ਪੂਰਨ ਨਾ ਕਰਨ। ਦਿਨ ਪ੍ਰਤੀਵਸਤ ਸਕੇਲ ਸਕੇਲੇ, ਬਹੁ ਦਾਸਣ ਯੁਤ ਗੁਰ ਕੋ ਮਿਲੇ। ਦਿਨ ਪ੍ਰਤੀ ਦਿਨ ਬਹੁਤੀਆਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਦਾ ਰਹਿੰਦਾ ਤੇ ਕਹਿੰਦਾ ਰਹਿੰਦਾ ਕਿ ਸਤਿਗੁਰੂ ਜੀ ਆਉਣਗੇ ਉਹਨਾਂ ਦੇ ਨਾਲ ਬਹੁਤ ਸਾਰੀ ਦਾਸਾਂ ਦੀ ਭੀੜ ਹੋਵੇਗੀ, ਇਸ ਕਰਕੇ ਤਿਆਰੀ ਜ਼ਿਆਦਾ ਵੱਡੇ ਪੱਧਰ ਤੇ ਹੋਣੀ ਚਾਹੀਦੀ।
ਸਗਰੀ ਸੇਵ ਕਰੋ ਨਿਜ ਕਰਤੇ, ਨਹੀਂ ਆਪ ਤੇਲੇ ਕੁਛ ਵਰਤੇ।
ਸਾਈਂ ਦਾਸ ਕਹਿੰਦਾ ਹੈ ਆਪਣੀ ਘਰਵਾਲੀ ਨੂੰ, ਕਹਿੰਦਾ ਹੈ ਕਿ ਜਦੋਂ ਸਤਿਗੁਰੂ ਜੀ ਬਹੁਤੇ ਸਾਰੇ ਸਿੱਖਾਂ ਸੇਵਕਾਂ ਦੇ ਨਾਲ ਸਾਡੇ ਘਰ ਆਉਣਗੇ ਤੇ ਕਹਿੰਦਾ ਸਾਰੀਆਂ ਚੀਜ਼ਾਂ ਆਪਣੇ ਘਰ ਚੋਂ ਲੈ ਕੇ ਹੀ ਵਰਤਣੀਆਂ ਨੇ, ਮੰਨੋ ਕਿ ਕਿਸੇ ਦੇ ਘਰੋਂ ਕੋਈ ਵੀ ਚੀਜ਼ ਮੰਗਣੀ ਨਾ ਪਵੇ, ਇਸ ਕਰਕੇ ਪਹਿਲਾਂ ਹੀ ਸਾਰੀ ਤਿਆਰੀ ਕਰਕੇ ਰੱਖੀ।
ਤਿਆਰੀ ਕਰ ਤਿਓ ਦਿਵਸ ਬਿਤਾਵੇ, ਕਹੋ ਕਹਾਂ ਲੱਗ ਪ੍ਰੇਮ ਉਪਾਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਤਿਆਰੀ ਕਰਦਾ ਕਰਦਾ ਸਾਰਾ ਦਿਨ ਬਤੀਤ ਕਰ ਦਿੰਦਾ ਹੈ, ਕਹੋ ਕਹਾਂ ਲੱਗ ਪ੍ਰੇਮ ਪਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿੰਨਾ ਕੁ ਲਿਖਾਂ ਕਿ ਕਿਸ ਤਰ੍ਹਾਂ ਦਾ ਉਸਨੇ ਪ੍ਰੇਮ ਜ਼ਾਹਰ ਕੀਤਾ।
ਬਸਨ ਬਿਭੂਖਣ ਦੇਣ ਉਪਾਇਨ, ਕਰ ਕਰ ਤਿਆਰ ਤਰਤ ਹੈ ਆਇਨ।
ਕੱਪੜੇ ਗਹਿਣੇ ਜਿਹੜੇ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟ ਰੱਖਣੇ ਨੇ ਉਹਨਾਂ ਦੀ ਵੀ ਤਿਆਰੀ ਕਰ ਕਰਕੇ ਘਰ ਦੇ ਵਿੱਚ ਰੱਖੀ ਜਾਂਦਾ।
ਆਜ ਕਾਲ ਮੈਂ ਗੁਰੂ ਆਗ ਵਨੂ, ਆਏ ਬਿਰਾਜੈ ਮਮ ਪਵਨ।
ਰੋਜ਼ ਹੀ ਕਹਿੰਦਾ ਅੱਜ ਜਾਂ ਕੱਲ ਸਤਿਗੁਰਾਂ ਦਾ ਆਗਮਨ ਹੋਵੇਗਾ, ਸਤਿਗੁਰੂ ਜੀ ਆਉਣਗੇ ਔਰ ਮੇਰੇ ਘਰ ਦੇ ਵਿੱਚ ਬਿਰਾਜਣਗੇ ਵਸਣਗੇ।
ਧੰਨ ਪਾਗ ਮੈਂ ਤਿਸ ਦਿਨ ਹੋਵੋ, ਨਿਜ ਘਰ ਮੈਂ ਥਿਤ ਸਤਿਗੁਰ ਜੋਵੋ।
ਸਾਈਂ ਦਾਸ ਕਹਿੰਦਾ ਹੈ ਕਿ ਮੈਂ ਉਸ ਦਿਨ ਆਪਣੇ ਧੰਨ ਵੱਡੇ ਭਾਗ ਸਮਝਾਂਗਾ ਜਿਸ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਘਰ ਦੇ ਵਿੱਚ ਆਣ ਕੇ ਰੁਕਣਗੇ।
ਜਬੈ ਕਿਰਪਾ ਤਾਰੇਂਗੇ ਨਾਥ, ਸਭ ਪਰਿਵਾਰ ਲੇਹ ਨਿਜ ਸਾਥ।
ਜਦੋਂ ਸਤਿਗੁਰਾਂ ਦੀ ਰਜ਼ਾ ਹੋਵੇਗੀ, ਜਦੋਂ ਕਿਰਪਾ ਨੂੰ ਧਾਰਨ ਕਰਨਗੇ ਤੇ ਸਤਿਗੁਰੂ ਜੀ ਪਰਿਵਾਰ ਦੇ ਸਮੇਤ ਇੱਥੇ ਆਉਣਗੇ।
ਮੋਹ ਦੀਨ ਕੀ ਦਸ਼ਾ ਨਿਹਾਰੈ, ਤਤਸ਼ਿਨ ਮਾਰਗ ਮੈਂ ਪਗ ਡਾਰੈ।
ਕਹਿੰਦਾ ਹੈ ਕਿ ਜਦੋਂ ਮੇਰੀ ਪੁਕਾਰ ਪਹੁੰਚੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ,
ਮੇਰੇ ਦੀਨ ਦੀ ਦਸ਼ਾ ਨੂੰ ਵੇਖਣਗੇ ਤੇ ਤਤਸ਼ਿਨ ਹੀ ਚੱਲਣ ਦੇ ਵਾਸਤੇ ਰਸਤੇ ਦੇ ਉੱਤੇ ਚਰਨਾਂ ਨੂੰ ਧਰ ਦੇਣਗੇ। ਸਫਲ ਕਰ ਮਮ ਸਦਨ ਚਿਨਾਯੋ, ਬਸੈ ਆਣ ਪਰਿਅੰਕ ਡਸਾਯੋ।
ਸਤਿਗੁਰੂ ਜੀ ਆਣ ਕੇ ਮੇਰੇ ਬਣੇ ਹੋਏ ਘਰ ਨੂੰ ਸਫਲ ਕਰਨਗੇ, ਜਿਹੜਾ ਪਲੰਗ ਡਾਇਆ ਹੋਇਆ ਉਹਦੇ ਤੇ ਆਣ ਕੇ ਸਤਿਗੁਰੂ ਜੀ ਬਿਰਾਜਮਾਨ ਹੋਣਗੇ।
ਹੱਥ ਜੋਰ ਮੈਂ ਥਿਰੋਂ ਅਗਾਰੀ, ਕਰਹੋ ਜਿਉਂ ਜਿਉਂ ਸਮੁਖ ਉਚਾਰੀ।
ਕਹਿੰਦਾ ਸਤਿਗੁਰੂ ਜੀ ਪਲੰਗ ਦੇ ਉੱਤੇ ਬੈਠਣਗੇ, ਮੈਂ ਹੱਥ ਜੋੜ ਕੇ ਉਹਨਾਂ ਦੇ ਸਾਹਮਣੇ ਖੜਾ ਹੋ ਜਾਵਾਂਗਾ, ਜਿਵੇਂ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਮੁਖੋਂ ਉਚਾਰਨਗੇ ਤਿਵੇਂ ਤਿਵੇਂ ਸਤਿਗੁਰਾਂ ਦੇ ਬਚਨ ਨੂੰ ਸਤ ਬਚਨ ਕਰਕੇ ਮੈਂ ਮੰਨਾਂਗਾ।
ਐਸੀ ਖੈਚ ਪ੍ਰੇਮ ਕੀ ਪਾਈ, ਸੁਧ ਵਿਵਹਾਰ ਬਿਸਰ ਸਭ ਗਈ।
ਕਵੀ ਜੀ ਲਿਖਦੇ ਨੇ ਐਸੀ ਖਿੱਚ ਪਾਈ ਸਤਿਗੁਰਾਂ ਨੂੰ ਪ੍ਰੇਮ ਨੇ, ਮਾਨੋ ਕਿ ਸੁਧ ਜਿਹੜੀ ਹੈ ਨਾ ਉਹ ਸਾਰੀ ਕਾਰ ਵਿਹਾਰ ਦੀ ਸਤਿਗੁਰਾਂ ਨੂੰ ਭੁੱਲ ਗਏ।
ਦੋਨੋਂ ਦਿਸ਼ ਕੋ ਪ੍ਰੇਮ ਪਛਾਣਾ, ਸ੍ਰੀ ਹਰਿ ਗੋਬਿੰਦ ਸੁਜਾਨਾ।
ਕਵੀ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਦੇ ਪ੍ਰੇਮ ਨੂੰ ਪਛਾਣਿਆ ਹੈ ਸਤਿਗੁਰੂ ਹਰਿਗੋਬਿੰਦ ਸੱਚੇ ਪਾਤਸ਼ਾਹ ਜੀ, ਜਿਹੜੇ ਕਿ ਬੜੇ ਸੂਝਵਾਨ ਨੇ। ਨਾਨਕ ਮਤੇ ਅਰਾਧੈ ਸਾਧੂ, ਸਿੱਧਣ ਤੇ ਲਹਿ ਬਾਧਾਦੂ। ਦੋਵੇਂ ਪਾਸੇ ਦੀ ਯਾਦ ਨੂੰ ਸਤਿਗੁਰਾਂ ਨੇ ਪਛਾਣਿਆ ਹੈ। ਇੱਕ ਪਾਸੇ ਨਾਨਕ ਮਤੇ ਦੇ ਵਿੱਚ ਉਹ ਜਿਹੜਾ ਅਲਮਸਤ ਸਿੱਖ ਹੈ ਉਹ ਆਰਾਧਨਾ ਕਰ ਰਿਹਾ ਹੈ, ਜਿਹਨੂੰ ਮੰਨੋ ਕਿ ਸਿੱਧਾਂ ਨੇ ਬੜਾ ਦੁਖੀ ਕੀਤਾ।
ਗ੍ਰਾਮ ਡਰੋਲੀ ਸਾਈਂ ਦਾਸ, ਠਾਣਿਓ ਪ੍ਰਣ ਗੋਰੇ ਆਏ ਆਵਾਸ।
ਤੇ ਦੂਸਰੇ ਪਾਸੇ ਡਰੋਲੀ ਪਿੰਡ ਦੇ ਵਿੱਚ ਸਾਈਂ ਦਾਸ ਰਹਿੰਦਾ, ਉਹਨੇ ਵੀ ਪ੍ਰਣ ਨੂੰ ਧਾਰਨ ਕੀਤਾ ਕਿ ਗੁਰੂ ਜੀ ਆਉਣਗੇ ਮੇਰੇ ਘਰ ਦੇ ਵਿੱਚ ਚਰਨ ਪਾਉਣਗੇ।
ਪ੍ਰੇਮ ਦਾਮ ਤੇ ਅੰਚਨ ਹੋਏ, ਮਿਲਿਓ ਚਹਿਤ ਚਿਤਵਤ ਦਿਸ਼ ਦੋਏ।
ਕਵੀ ਜੀ ਲਿਖਦੇ ਨੇ ਕਿ ਪ੍ਰੇਮ ਦੀ ਰੱਸੀ ਦੇ ਨਾਲ ਖਿੱਚੇ ਗਏ ਨੇ ਦੋਵਾਂ ਪਾਸਿਆਂ ਤੋਂ, ਦੋਵਾਂ ਨੂੰ ਮਿਲਣਾ ਚਾਹੁੰਦੇ ਨੇ, ਦੋਵੇਂ ਬੜਾ ਪ੍ਰੇਮ ਕਰਦੇ ਨੇ।
ਬਿਰਧ ਸੰਭਾਰ ਗਰੀਬ ਨਿਵਾਜੂ, ਚਹਿਤ ਕਰੇ ਦਾਸਣ ਕੇ ਕਾਜੂ।
ਉਹਨਾਂ ਦਾ ਬਿਰਧ ਹੈ, ਉਹਨਾਂ ਦਾ ਧਰਮ ਹੈ ਗਰੀਬਾਂ ਨੂੰ ਨਿਵਾਜਣਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੋਵਾਂ ਦੇ ਕੰਮ ਨੂੰ ਸਵਾਰਨਾ ਚਾਹੁੰਦੇ ਨੇ।
ਜੋਤ ਪਰਿਵਾਰ ਡਰੋਲੀ ਚਾਹਤ, ਨਿਜ ਘਰ ਵਿਖੇ ਬਸਾਏ ਉਮਾਹਤ।
ਸਮੇਤ ਪਰਿਵਾਰ ਦੇ ਡਰੋਲੀ ਦੇ ਵਿੱਚ ਸਤਿਗੁਰਾਂ ਨੂੰ ਵਸਾਉਣਾ ਚਾਹੁੰਦੇ ਨੇ ਸਾਈਂ ਦਾਸ ਤੇ ਰਾਮੂ।
ਸਾਧ ਚਹਿ ਜੋਗਣ ਕੀ ਜੀਤ, ਸ੍ਰੀ ਨਾਨਕ ਥਲ ਮੈਂ ਧਰ ਪ੍ਰੀਤ।
ਦੂਸਰੇ ਪਾਸੇ ਜਿਹੜਾ ਅਲਮਸਤ ਸਾਧ ਹੈ ਉਹ ਚਾਹੁੰਦਾ ਹੈ ਕਿ ਜੋਗੀਆਂ ਨੂੰ ਜਿੱਤਿਆ ਜਾਵੇ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਨੂੰ ਵਾਪਸ ਪ੍ਰਾਪਤ ਕੀਤਾ ਜਾਵੇ।
ਜਿਮ ਪ੍ਰਸਥਾਨ ਬਣੈ ਜੋਗ ਥਾਨ, ਤਥਾ ਵਿਚਾਰਤ ਗੁਰ ਭਗਵਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰੀਕੇ ਦੇ ਨਾਲ ਦੋਵਾਂ ਜਗ੍ਹਾ ਤੇ ਅਪੜਿਆ ਜਾਵੇ, ਐਸੀ ਜੁਗਤੀ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਭਗਵਾਨ ਨੇ ਉਹ ਸੋਚਦੇ ਨੇ।
ਸਭ ਬਿਦ ਕੋ ਸਮਝਾਵਣ ਕਰ ਮਨ ਮੈਂ, ਚਿਤ ਕੋ ਤਾਰਤ ਪੰਥ ਗਮਨ ਮੈਂ।
ਸਤਿਗੁਰਾਂ ਨੇ ਬੜਾ ਵਿਚਾਰਿਆ ਡਰੋਲੀ ਜਾਈਏ ਜਾਂ ਨਾਨਕ ਮਤੇ ਜਾਈਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੜੀ ਵਾਰੀ ਆਪਣੇ ਮਨ ਨੂੰ ਇੱਧਰ ਮੋੜਿਆ, ਬੜੀ ਵਾਰੀ ਉੱਧਰ ਮੋੜਿਆ, ਚਿਤ ਕੋ ਤਾਰਤ ਪੰਥ ਗਮਨ ਮੈਂ। ਪਰ ਜਿੰਨਾ ਛੇਤੀ ਹੋ ਸਕੇ ਓਨੀ ਛੇਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਦੇ ਵਿੱਚੋਂ ਕਿਸੇ ਪਾਸੇ ਜਾਣਾ ਚਾਹੁੰਦੇ ਨੇ।
ਬਾਣਿਓ ਅਵਸ਼ਕ ਪਹੁੰਚਣੋ ਤਹਾ, ਸ੍ਰੀ ਹਰਿ ਗੋਬਿੰਦ ਸਮਰਥ ਮਹਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਸਮਰੱਥ ਨੇ, ਬਣਿਓ ਅਵਸ਼ਕ ਪਹੁੰਚਣੋ ਤਹਾਂ, ਉਹਨਾਂ ਦੇ ਵਾਸਤੇ ਜ਼ਰੂਰੀ ਗੱਲ ਬਣਦੀ ਹੈ ਕਿ ਦੋਵਾਂ ਦੇ ਵਿੱਚੋਂ ਇੱਕ ਜਗ੍ਹਾ ਤੇ ਜ਼ਰੂਰ ਜਾਣ। ਪਰ ਪ੍ਰੇਮ ਦੋਵਾਂ ਦਾ ਸਮਾਨ ਹੈ, ਇਸ ਕਰਕੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਰਫ ਇੱਕ ਸਮੇਂ ਦੇ ਉੱਤੇ ਇੱਕ ਜਗ੍ਹਾ ਤੇ ਜਾਣ ਦਾ ਵਿਚਾਰ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਹੜੀ ਜਗ੍ਹਾ ਤੇ ਪਹਿਲਾਂ ਜਾਣਗੇ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਇਸ ਜਗ੍ਹਾ ਦੇ ਉੱਤੇ ਸਮੇਂ ਦੀ ਸਮਾਪਤੀ ਹੈ, ਦੂਸਰੇ ਪਾਸੇ ਅਧਿਆਅ ਵੀ ਸਮਾਪਤ ਹੋ ਚੁੱਕਾ ਹੈ। ਕੱਲ੍ਹ ਨੂੰ ਜਿਵੇਂ ਕਵੀ ਜੀ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਉਨ ਦਵਾਦਸ
ਗੁਰਿੰਡ ਕਉ ਮੇਰੀ ਹੈ ਪ੍ਰਣਾਮ।